वाहिगुरु। गुरु नानक पाद पंकज बंदन पाद पंकज, सिमरो अंगद दुख निकंदन। अमरदास हृदय नित त्यावो, हृदय नित त्यावो। श्री गुरु रामदास गुण गावो, श्री अर्जन विघ्नन के नाशक, विघ्नन के नाशक। हर गोबिंद शुभ सुमति प्रकाशक, श्री हर राय नमो कर जोरी, नमो कर जोरी। श्री हर कृष्ण मनाऊं बहोरी, तेग बहादुर परम कृपाला,
सतगुर परम कृपाला।
श्री गुरु गोबिंद सिंह बिसाला, तरों तरा पर पुन पुन सीसा, वाहिगुरु पुन पुन सीसा। बंदो बार बार जगदीसा, जिसमह अमृत ज्ञान है माणक भगत वराग। श्री गुरु ग्रंथ साहिब उदत बंदो कर अनुराग, कहा बुद्ध प्रभु तुच्छ हमारी, वर्ण सके महिमा जो तिहारी। हम ना शक्त कर सिफत तुम्हारी, आप ले हो तुम कथा
दारी।
एक अंकारा सतगुरु ते प्रसाद सच होए, वाहिगुरु जी की फतेह है विघ्न विनाशन सोए। एक अंकारा सतगुरु ते प्रसाद सच होए, वाहिगुरु जी की फतेह है
विघ्न विनाशन सोए। सतनाम श्री वाहिगुरु साहिब जीओ, सो जोए लोह की पहरस अंग, इमलाए दीवान नित बह निहंग। सो जोए लोह की पहरस अंग, इमलाए दीवान नित बह निहंग।
वाहिगुरु जी का खालसा, वाहिगुरु जी की फतेह। चवर शवर तख्त दे मालक धन गुरु ग्रंथ साहिब दी पावन हजूरी अंदर जुड़ बैठे गुरु स्वरूप गुरु खालसा जी, सतगुरु की कृपा नाल संध्या समय इतिहास दी लड़ीवार कथा च हाजरी भरन लई यह समा प्राप्त होया। बड़ा ही भागां वाला दिन है अज, दुख निवारण संकट हरण सतगुरु, धन सतगुरु गुरु तेग बहादुर सच्चे पातशाह जी का अज प्रकाश पुरब है। 401वां प्रकाश पुरब सतगुरु गुरु तेग बहादुर सच्चे पातशाह जी का, विश्व भर के खालसा पंथ वालों बड़े जाहो जलाल नाल मनाया जा रहा है। ते सतगुरु गुरु तेग बहादुर सच्चे पातशाह जी की वडियाई दे प्रथाए भाई साहब भाई नंद लाल साहब जी दे पाक बोल ने, तेग बहादुर आसरा पा अफजाल, जीनत जराए महफले जाहो जलाल। भाई नंद लाल साहब कहंदे, गुरु क्या सिखा, धन सतगुरु गुरु तेग बहादुर जी दे नाम दे विच ताकत है, ये रहमत है। गुरु तेग बहादुर आसरा पा अफजाल कहंदे, जेड़ा भी कोई बंदा एक बार अपनी जबान तो धन गुरु तेग बहादुर कह दवे, सिर तो लैके पैरां तक रब दी बख्शिशां दा मालक हो जांदा। गज के आखो सतनाम श्री, एक बार सारे ही दोवे हथ जोड़ के आखो जी, धन गुरु तेग बहादुर साहिब, धन गुरु तेग बहादुर साहिब। ते दूसरा वचन भाई नंद लाल साहब ने किया, जीनत जराए महफले जाहो जलाल। कहिंदे जिस इकट्ठ दे विच, जिस संगत दे विच, जिस दीवान दे विच एक वार धन गुरु तेग बहादुर जी का नाम लै लिया जाए उस संगत दे कट दे विच परमात्मा दीयां नूरानी ताकतां वरतन लग पैंदियां। इसे करके एक विद्वान ने कहा तेग बहादुर जन्मिया वड जोधा बलवान जिस दी कोई मिसाल ना मिलदी विच जहान। विसाख वदी 5 संवत 1678 बिक्रमी धन गुरु तेग बहादुर सच्चे पातशाह मीरी पीरी दे मालक गुरु हरगोबिंद साहिब जी दे घर माता नानकी जी दी कुखों गुरु के महल श्री भोरा साहिब विखे सतगुरु का आगाज होया। अमृतसर दी धरती ते गुरद्वारा गुरु का महल गुरु किया सिख संगतां जाके दर्शन कर दिया। गुरद्वारा गुरु का महल हेठा भोरा साहिब है जिथे सतगुरु का प्रकाश होया। जदों सतगुरु गुरु तेग बहादुर जी का प्रकाश होया ते उस समय गुरु हरगोबिंद साहिब हरिमंदर साहिब विखे आसा की वार का कीर्तन सुन रहे सी। ते गुरु हरगोबिंद साहिब महाराज नूं पंजवे साहिबजादे दे जन्म की खबर मिली ते सतगुरु गुरु हरगोबिंद साहिब महाराज सच्चे पातशाह खुदा दा परमात्मा दा शुकर। उस तो बाद कीर्तनीय सिंघां नूं कहा भी ओ शब्द पढ़िया जावे सतगुर साचा दिया भेज चिर जीवन उपजया संजोग। ये शब्द पढ़वाया आसा की वार दा भोग पिया सतगुरु गुरु हरगोबिंद साहिब महाराज गुरु के महल विखे आए नव जन्मे बालक दे दीदारियां वास्ते। ते खालसा जी जदों गुरु हरगोबिंद साहिब महाराज आए कहिंदे गुरु तेग बहादुर जी नव जन्मे बालक दे रूप विच ने ते गुरु हरगोबिंद साहिब महाराज ने उस नव जन्मे बालक दे पैरां वल खड़ के डंडौत कर दित्ती सिजदा कर दित्ता। सतगुरु गुरु हरगोबिंद साहिब महाराज ने जदों बालक नूं डंडौत कीती ते गुर बिलास पातशाही छेवीं दे बोल ने तब गुर सिस को बंधन कीनी अत हित चित लाए विधिया कह कस बंधन की कहो मोहे समझाए। बाबा विधि चंद जी सतगुरु गुरु हरगोबिंद साहब नूं कहन लगे महाराज ये तां निराला करम है। बालक अगे भी आए साहिबजादे अगे भी घर दे विच जन्मे पर अज तक किसी भी बालक दे पैरां वल खड़ के आप जी ने डंडौत नमस्कार नहीं कीती। इस पंजवे साहिबजादे दे पैरां वल खड़ के डंडौत दा नमस्कार दा कारण की है? ते सतगुरु गुरु हरगोबिंद साहब कहन लगे भाई विधि चंद जी ये कोई आम बालक नहीं ये दुख निवारण संकट हरै होउ अनाथा का नाथ। ए ओ बालक है जेड़ा इस बालक दा एक बार अपने रसना तो नाम भी लै लवेगा ओ सदा सदा वास्ते दुखां तो छुटकारा पा जावेगा। ते जेड़ा भी इस बालक दा नाम लवेगा उस दे घर दे विच रब दियां नूरानी ताकतां वरतन लग जाणगियां दुख निवारण संकट हरै होउ अनाथा का नाथ। ओ सतगुरु गुरु तेग बहादुर सच्चे पातशाह जी महाराज दा प्रकाश पुरब ते धन गुरु तेग बहादुर जी दे सुभाव बारे इतिहास दे विच बोलने अत निमर भूख बीर गत दयाल राज बेख बैराग विशाल। जदों सतगुरु गुरु तेग बहादुर जी ने दरबार विच आउणा सतगुरु दे नेत्र सदा वैराग दे जल नाल भरे रहने सतगुरु दे नेत्र सदा गुरु चरणा विच टिके रहने ते संगत विच सब तो पिछा जा करके सतगुरां ने बैठना क्योंकि गुरु तेग बहादुर जी दे जीवन की शुरुआत इबादत तो है ते सतगुरु गुरु तेग बहादुर जी दे जीवन दे विच शहादत दा कलश चल रहा। वैराग तो अनुराग ते अनुराग तो त्याग तक का सफर है सतगुरु गुरु तेग बहादुर जी का। गुरु तेग बहादुर जी ने संगत विच किसे नल बहुता बोल चाल ना रखना सदा वैराग विच रहना संगत विच सब तो पिछा बैठना। कहिंदे 5-7 साल दी उम्र सी एक दिन किसे सज्जन ने कहा सतगुरु गुरु तेग बहादुर जी नूं के दूसरे साहिबजादे भी मसंदा नल बोल चाल रख दे संगतां नल बोल चाल रख दे भेटावां लैंदे पर तुसी किसे नल बहुता बोल चाल नहीं रखते भेटावां वल तुहाडा ध्यान नहीं माया वल तुहाडा कोई बहुता रुझान नहीं इहदा कारण की है? ਤੇ 5-7 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ, ਕਹਿੰਦੇ ਸੱਜਣਾ ਮੇਰਾ ਗੁਰੂ ਨਾਨਕ ਗਰੀਬਾਂ ਨੂੰ ਨਵਾਜਦਾ, ਜੇ ਗਰੀਬ ਬਣ ਕੇ ਉਹਦੇ ਦਰ ਤੇ ਆਵਾਂਗਾ ਤਾਈ ਤੇ ਮੈਨੂੰ ਨਵਾਜੇਗਾ। ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਇਸ ਇਬਾਦਤ ਭਰੇ ਜੀਵਨ ਨੂੰ ਵੇਖ ਕਰਕੇ ਇੱਕ ਦਿਨ ਕਿਸੇ ਨੇ ਇਬਾਦਤ ਦੇ ਪੜਾਅ ਬਾਰੇ ਪੁੱਛਿਆ ਵੀ ਭਗਤੀ ਦੇ ਪੜਾਅ ਕੀ ਨੇ। ਸਤਿਗੁਰੂ ਕਹਿੰਦੇ ਤਿੰਨ ਪੜਾਅ ਨੇ ਭਗਤੀ ਦੇ। ਸਭ ਤੋਂ ਪਹਿਲਾ ਪੜਾਅ ਤੇ ਭਗਤੀ ਦਾ ਇਹ ਹੈ ਕਿ ਉਹਨਾਂ ਚੀਜ਼ਾਂ ਉਹਨਾਂ ਕੰਮਾਂ ਤੋਂ ਆਪਣੇ ਮਨ ਨੂੰ ਹਟਾਉਣਾ ਜਿਨ੍ਹਾਂ ਕੰਮਾਂ ਦੇ ਨਾਲ ਪਰਮਾਤਮਾ ਭੁੱਲਦਾ, ਜਿਨ੍ਹਾਂ ਕਰਮਾਂ ਦੇ ਨਾਲ ਪਰਮਾਤਮਾ ਭੁੱਲਦਾ ਉਹ ਕਰਮ ਨਹੀਂ ਕਮਾਉਣੇ। ਦੂਸਰਾ ਪੜਾਅ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਕਿ ਸਦਾ ਜੀਵਨ ਦੇ ਵਿੱਚ ਗੰਭੀਰ ਰਹਿ ਕਰਕੇ ਪਰਮਾਤਮਾ ਦੀ ਭਗਤੀ ਕਰਨੀ ਰੋਜ਼ਾਨਾ ਨੇਮ ਦੇ ਨਾਲ। ਤੇ ਤੀਸਰਾ ਪੜਾਅ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਸ ਚੇਤ ਅਚੇਤ ਵਾਹਿਗੁਰੂ ਪਰਮਾਤਮਾ ਦੀ ਜੋਤ ਦੇ ਦੀਦਾਰੇ ਕਰਦੇ ਰਹਿਣਾ। ਇਹ ਨੇਤਰੋ ਮੇਰੇ ਹੋ ਹਰ ਤੁਮ ਮਹਿ ਜੋਤ ਧਰੀ ਹਰ ਬਿਨ ਅਵਰਨਾ ਦੇਖੋ ਕੋਈ। ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਦੀ ਧਰਤੀ ਤੇ 26 ਸਾਲ 9 ਮਹੀਨੇ 15 ਦਿਨ ਭਾਰੀ ਤਪੱਸਿਆ ਕਰਦੇ ਨੇ, ਪਰਮਾਤਮਾ ਦੀ ਬੰਦਗੀ ਕਰਦੇ। ਤੇ ਖਾਲਸਾ ਜੀ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਮੱਖਣ ਛਲ ਬਾਣੇ ਨੇ ਫਰਿਆਦ ਕੀਤੀ, ਮੈਂ ਬੇਨਤੀ ਅਕਸਰ ਕਰਦਾ ਵੀ ਇਹ ਸਤਿਗੁਰੂ ਤੇ ਏਡਾ ਦਿਆਲੂ ਹੈ, ਕੋਈ ਗੁਰੂ ਤੇਗ ਬਹਾਦਰ ਕੋਲੋਂ ਸੁੱਖ ਮੰਗੇ, ਆਪਣੇ ਕਾਰੋਬਾਰਾਂ ਵਿੱਚ ਵਾਧਾ ਮੰਗੇ, ਗੁਰੂ ਤੇਗ ਬਹਾਦਰ ਆਪਣੇ ਤਨ ਦਾ ਮੋਢਾ ਲਾ ਕੇ ਉਹਦੇ ਕਾਰੋਬਾਰ ਦਾ ਡੁੱਬਦਾ ਬੇੜਾ ਬੰਨੇ ਲਾਉਂਦੇ ਨੇ। ਇਹ ਸਤਿਗੁਰੂ ਏਡਾ ਦਿਆਲੂ ਹੈ, ਇੱਥੇ ਕੋਈ ਝੋਲੀ ਅੱਡ ਕੇ ਗੁਰੂ ਤੇਗ ਬਹਾਦਰ ਤੋਂ ਸਤਿਗੁਰ ਦਾ ਸਿਰ ਮੰਗ ਲਵੇ, ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਜਾ ਕੇ ਸਿਰ ਧੜਦੀ ਬਾਜੀ ਲਾ ਦਿੰਦੇ ਆ, ਪਰ ਆਪਣੇ ਦਰ ਤੇ ਆਏ ਹੋਏ ਸੱਜਣ ਨੂੰ ਖਾਲੀ ਝੋਲੀ ਨਹੀਂ ਜਾਣ ਦਿੰਦੇ। ਖਾਲਸਾ ਜੀ ਕਹਿੰਦੇ ਬਾਬੇ ਬਕਾਲੇ ਦੀ ਧਰਤੀ ਤੇ ਮੱਖਣ ਛਲ ਬਾਣੇ ਨੇ ਜਦੋਂ ਸਤਿਗੁਰੂ ਨੂੰ ਉਜਾਗਰ ਕੀਤਾ ਤੇ ਹੋਕਾ ਦਿੱਤਾ ਗੁਰ ਲਾਧੋ ਰੇ ਸਾਚਾ ਗੁਰ ਲਾਧੋ ਰੇ, ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਪ੍ਰਕਾਸ਼ਮਾਨ ਹੋਏ ਤੇ ਕਹਿੰਦੇ ਸ਼ੀਹਾ ਮਸੰਦ ਦੀ ਸ਼ਹਿ ਦੇ ਉੱਤੇ ਉੱਥੇ ਧੀਰਮਲ ਨੇ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਚਲਾਈ। ਤੇ ਪਹਿਲਾ ਬਚਨ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਹੱਥ ਝਾੜ ਕੇ ਵੀ ਕਿਹਾ, ਕਹਿੰਦੇ 26 ਸਾਲ 9 ਮਹੀਨੇ 15 ਦਿਨਾਂ ਦੇ ਇਸ ਜਗ੍ਹਾ ਦੇ ਉੱਤੇ ਰੱਬ ਦੀ ਬੰਦਗੀ ਕਰ ਰਹੇ ਸਾਂ, ਕਿਸੇ ਨੇ ਕੁਝ ਕਿਹਾ ਨਹੀਂ, ਅੱਜ ਮਾਇਆ ਆਈ ਹੈ ਤੇ ਮਾਇਆ ਦੇ ਆਉਣ ਦੇ ਨਾਲ ਹੀ ਝਗੜੇ ਵੀ ਸ਼ੁਰੂ ਹੋ ਗਏ। ਭਾਵ ਜਿੱਥੇ ਮਾਇਆ ਆ ਜਾਂਦੀ ਉੱਥੇ ਝਗੜੇ ਆਉਂਦੇ, ਮਾਇਆ ਹੋਏ ਨਾਗਨੀ ਜਗਤ ਰਹੀ ਲਪਟਾਏ। ਸੋ ਖਾਲਸਾ ਜੀ ਇਸ ਤਰ੍ਹਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦਾ ਸੁਭਾਵ ਸਦਾ ਵੈਰਾਗ ਤੇ ਤਿਆਗ ਵਾਲਾ, ਤੇ ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਪਾਵਨ ਬਾਣੀ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 31 ਰਾਗ ਨੇ, 31 ਰਾਗਾਂ ਦੇ ਵਿੱਚੋਂ 15 ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਦੀ ਬਾਣੀ ਹੈ, 14 ਰਾਗ ਅਲਹਿਦਾ ਤੇ ਇੱਕ ਵੱਖਰਾ ਰਾਗ ਸਭ ਤੋਂ ਉਚੇਚੇ ਤੌਰ ਤੇ ਜੈਜਾਵੰਤੀ ਰਾਗ। ਇਸ ਜੈਜਾਵੰਤੀ ਰਾਗ ਦੇ ਵਿੱਚ ਕੇਵਲ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਉਚਾਰਨ ਕੀਤੀ। 59 ਸ਼ਬਦ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸੁਭਾਇਮਾਨ ਅਤੇ ਦੋਹਰਿਆਂ ਸਮੇਤ 57 ਸਲੋਕ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਉਚਾਰੇ, ਤੇ ਸੋਰਠ ਅਤੇ ਗੌੜੀ ਰਾਗ ਦੇ ਅੰਦਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ 21 ਸ਼ਬਦ ਉਚਾਰੇ। ਕਿਉਂਕਿ ਸੋਰਠ ਦਾ ਭਾਵ ਹੈ ਅੱਧੀ ਰਾਤ ਨੂੰ ਗਾਉਣ ਦਾ, ਸੋਰਠ ਰਾਗ ਦਾ ਸਮਾਂ ਹੈ ਅੱਧੀ ਰਾਤ ਨੂੰ ਗਾਉਣ ਦਾ, ਤੇ ਗੌੜੀ ਰਾਗ ਦਾ ਭਾਵ ਹੈ ਗੰਭੀਰ ਅਵਸਥਾ। ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਸਭ ਤੋਂ ਵੱਧ ਬਾਣੀ ਇਹਨਾਂ ਰਾਗਾਂ ਦੇ ਵਿੱਚ ਇਸ ਕਰਕੇ ਉਚਾਰੀ ਕਿ ਸਿੱਖਾ ਜੇ ਤੂੰ ਚਾਹੁੰਦਾ ਤੇਰੇ ਉੱਤੇ ਆ ਰਹੀ ਦੁੱਖਾਂ ਦੀ ਹਨੇਰੀ ਰਾਤ ਟਲ ਜਾਵੇ, ਇਸ ਕਰਕੇ ਅੱਧੀ ਰਾਤ ਨੂੰ ਉੱਠ ਕੇ ਗੰਭੀਰ ਹੋ ਕੇ ਪਰਮਾਤਮਾ ਦੀ ਭਗਤੀ ਕਰਿਆ ਕਰ। ਤੇ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ, ਬਾਣੀ ਦਾ ਜਾਪ ਕਰਦਾ, ਬਾਣੀ ਦੀ ਬਰਕਤ ਦੇ ਨਾਲ ਉਹਦੇ ਕਰਮ ਬਦਲੇ ਜਾਂਦੇ ਨੇ, ਉਹਦੀ ਕਿਸਮਤ ਬਦਲੀ ਜਾਂਦੀ। ਖਾਲਸਾ ਜੀ ਮੈਂ ਇੱਕ ਉਚੇਚੇ ਤੌਰ ਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਬਾਣੀ ਹੈ, ਸਤਿਗੁਰੂ ਦੇ ਮੁਖਵਾਕ ਨੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਧੁਰੋਂ ਦਰਗਾਹੋਂ ਆਇਆ ਹੋਇਆ ਫਰਮਾਨ ਹੈ ਤੇ ਜੇ ਸੰਸਾਰ ਦੇ ਤਖਤੇ ਦੇ ਉੱਤੇ ਕੋਈ ਬੰਦਾ ਇਹ ਦਾਅਵਾ ਕਰੇ ਕਿ ਮੈਂ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਰੱਖਦਾ, ਮੈਂ ਗੁਰਬਾਣੀ ਨੂੰ ਬਦਲ ਸਕਦਾ ਤੇ ਖਾਲਸਾ ਜੀ ਦੁਨੀਆਂ ਦੇ ਤਖਤੇ ਤੇ ਉਹਦੀ ਮੂਰਖਤਾ ਹੀ ਗਿਣੀ ਜਾਵੇਗੀ। ਦੁਨੀਆਂ ਵਿੱਚ ਕਿਸੇ ਵੀ ਬੰਦੇ ਨੂੰ ਨਾ ਤਾਂ ਅਧਿਕਾਰ ਹੈ ਤੇ ਨਾ ਹੀ ਕਿਸੇ ਬੰਦੇ ਨੂੰ ਇੰਨੀ ਸਮਰੱਥਾ ਹੈ ਕਿ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਰੱਖਦਾ ਹੋਵੇ। ਦੁਨੀਆਂ ਵਿੱਚ ਕੋਈ ਵੀ ਗੁਰਬਾਣੀ ਦੇ ਅੱਖਰਾਂ ਨੂੰ ਬਦਲਣ ਦੀ ਤਾਕਤ ਨਹੀਂ ਰੱਖਦਾ, ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਖਰਾਂ ਵਿੱਚ ਤਾਕਤ ਹੈ। ਜਿਹੜਾ ਬਾਣੀ ਦਾ ਜਾਪ ਕਰਦਾ ਬਾਣੀ ਦੇ ਅੱਖਰ ਉਹਦਾ ਜੀਵਨ ਬਦਲ ਦਿੰਦੇ ਨੇ, ਉਹਦੀ ਕਿਸਮਤ ਬਦਲ ਦਿੰਦੇ ਨੇ, ਉਹਦੇ ਦੁੱਖ ਦੂਰ ਕਰ ਦਿੰਦੇ ਨੇ। ਤੇ ਮੈਂ ਇੱਕ ਨਿੱਕੀ ਜਿਹੀ ਆਪ ਸਭ ਸੰਗਤ ਦੇ ਚਰਨਾਂ ਦੇ ਵਿੱਚ ਸੁਚੇਤ ਹੋਣ ਵਾਸਤੇ ਬੇਨਤੀ ਕਰਾਂ ਕਿ ਖਾਲਸਾ ਪੰਥ ਦੇ ਉੱਤੇ ਬੜੇ ਤਰੀਕੇ ਦੇ ਨਾਲ ਹਮਲੇ ਕੀਤੇ ਜਾਂਦੇ, ਪਰ ਖਾਲਸਾ ਜੀ ਜਦੋਂ ਗੱਲ ਗੁਰੂ ਸ਼ਬਦ ਤੇ ਗੁਰੂ ਬਾਣੀ ਤੇ ਆਉਂਦੀ ਹੈ ਨਾ, ਤੇ ਗੁਰੂ ਕਾ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਵੀ ਕੋਈ ਗੁਰਬਾਣੀ ਵਿੱਚ ਬਦਲਾਵ ਕਰੇ, ਕਿਉਂਕਿ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੇ ਬਾਲਕ ਨੇ ਬਾਬਾ ਰਾਮ ਰਾਏ ਜਿਨ੍ਹਾਂ ਗੁਰਬਾਣੀ ਦਾ ਇੱਕ ਅੱਖਰ ਬਦਲਿਆ ਤੇ ਸਤਿਗੁਰਾਂ ਨੇ ਬਚਨ ਕੀਤਾ ਸੀ ਜਿੱਧਰ ਮੁੱਖ ਹੈ ਉੱਧਰ ਚਲੇ ਜਾਣ, ਵਾਪਸ ਨਾ ਆਉਣ। ਸਾਡੇ ਨਾਲ ਅੱਜ ਤੋਂ ਬਾਅਦ ਕੋਈ ਨਾਤਾ ਨਹੀਂ, ਕਿਉਂਕਿ ਗੁਰਬਾਣੀ ਦੇ ਅੱਖਰ ਬਦਲੇ ਨੇ। ਤੇ ਜੇ ਅੱਜ ਕੋਈ ਅਮੈਰੀਕਾ ਦੇ ਵਿੱਚ ਬੈਠ ਕਰਕੇ ਥਮਿੰਦਰ ਸਿੰਘ ਆਨੰਦ ਨਾਮ ਦਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਅਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਬਦਲਾਵ ਕਰੇ ਤੇ ਸਮੁੱਚੀ ਸਿੱਖ ਸੰਗਤ ਨੂੰ ਸੁਚੇਤ ਹੋਣ ਦੀ ਲੋੜ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ, ਖਾਲਸਾ ਪੰਥ ਦੀਆਂ ਸਮੁੱਚੀਆਂ ਸੰਸਥਾਵਾਂ ਸੰਪਰਦਾਵਾਂ ਵੱਲੋਂ ਇਹ ਐਲਾਨ ਕੀਤਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੱਖਰਾਂ ਵਿੱਚ ਕੋਈ ਵੀ ਵਿਅਕਤੀ ਬਦਲਾਵ ਨਹੀਂ ਕਰ ਸਕਦਾ, ਕਿਉਂਕਿ ਬਾਣੀ ਕਿਸੇ ਵਿਅਕਤੀ ਦੀ ਨਹੀਂ, ਇਹ ਬਾਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਬਚਨ ਨੇ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ। ਸੋ ਉਸ ਥਮਿੰਦਰ ਸਿੰਘ ਆਨੰਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਦੇਸ਼ ਵੀ ਜਾਰੀ ਹੋਏ ਨੇ ਕਿ ਇਹੋ ਜਿਹੀ ਕੋਝੀ ਹਰਕਤ ਨਾ ਕੀਤੀ ਜਾਵੇ, ਤੇ ਦਾਸ ਵੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਵੱਲੋਂ ਨਿਹੰਗ ਸਿੰਘ ਦਲਾਂ ਪੰਥਾਂ ਵੱਲੋਂ ਇਹ ਬੇਨਤੀ ਕਰਦਾ ਕਿ ਪੰਥ ਦੀ ਤਾਬਿਆ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਦੇ ਹੇਠ ਚੱਲੇ ਤਾਂ ਹੀ ਗੁਰੂ ਨਾਨਕ ਦਾ ਸਿੱਖ ਹੈ, ਤੇ ਜਿਹੜਾ ਪੰਥ ਦੀ ਤਾਬਿਆ ਚੱਲਦਾ ਹੈ, ਸਤਿਗੁਰੂ ਦੇ ਬਚਨ ਨੇ ਆਗਿਆ ਚੱਲੇ ਪੰਥ ਕੀ ਖਾਏ ਨਾ ਜਮਕਾ ਬਾਣ ਤਿਸ ਕੀ ਸੰਸਰ ਜੋ ਕਰੇ ਕੁਲ ਸੇਤੀ ਗਲ ਜਾਤ, ਕਿ ਪੰਥ ਦੀ ਆਗਿਆ ਵਿੱਚ ਚੱਲੇ ਤੇ ਜਮਦੂਤਾਂ ਦਾ ਬਾਣ ਨਹੀਂ ਵੱਜਦਾ, ਪਰ ਜਿਹੜਾ ਪੰਥ ਦੀ ਆਗਿਆ ਤੋਂ ਮੁਨਕਰ ਹੁੰਦਾ ਉਹ ਕੁਲਾਂ ਨਾਲ ਗਲ ਜਾਂਦਾ, ਤੇ ਜੋ ਪੰਥ ਦੀਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਬਿਆ ਦੇ ਹੇਠ ਸੰਪਰਦਾਵਾਂ ਚੱਲਦੀਆਂ, ਦਮਦਮੀ ਟਕਸਾਲ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਸਮੁੱਚੇ ਤਰਨਾ ਦਿਲ ਉਦਾਸੀ ਸੰਪਰਦਾਏ ਨਿਰਮਲੇ ਸੰਪਰਦਾਏ ਕਾਰ ਸੇਵਾ ਵਾਲੇ ਸੇਵਾ ਪੰਥੀ ਮਹਾਂਪੁਰਖ, ਉਹ ਸਾਰੇ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੀੜ ਨੂੰ ਮੰਨਦੇ, ਜਿਸ ਬੀੜ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰਤਾ ਗੱਦੀ ਦਿੱਤੀ, ਜਿਸ ਨੂੰ ਆਪਾਂ ਦਮਦਮੀ ਬੀੜ ਕਹਿੰਦੇ ਹਾਂ। ਸੋ ਖਾਲਸਾ ਜੀ, ਇਸ ਕਰਕੇ ਸੁਚੇਤ ਹੋਣ ਦੀ ਲੋੜ ਹੈ ਕਿ ਗੁਰਬਾਣੀ ਦੇ ਅੱਖਰਾਂ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਹੈ। ਸੋ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜੋ ਪਾਵਨ ਬਾਣੀ ਹੈ, ਜੋ ਸਲੋਕ ਮਹੱਲਾ ਨੌਵਾਂ ਆਪਾਂ ਦਰਸ਼ਨ ਕਰਦੇ ਹਾਂ, ਉਸ ਪਾਵਨ ਬਾਣੀ ਦਾ ਜਦੋਂ ਪ੍ਰੇਮ ਦੇ ਨਾਲ ਪਾਠ ਕੋਈ ਗੁਰੂ ਕਾ ਸਿੱਖ ਕਰਦਾ ਤੇ ਮਨ ਦੇ ਅੰਦਰ ਬੜਾ ਵੈਰਾਗ ਉਪਜਦਾ, ਕਿਉਂਕਿ ਸਤਿਗੁਰੂ ਦੀ ਬਾਣੀ ਦੱਸਦੀ ਹੈ ਸੁਖ ਮੈਂ ਬਹੁ ਸੰਗੀ ਭਏ ਦੁੱਖ ਮੈਂ ਸੰਗ ਨਾ ਕੋਏ, ਕਿ ਸੱਜਣਾ ਸੁੱਖਾਂ ਦੇ ਵਿੱਚ ਸਾਰੇ ਤੇਰੇ ਮਿੱਤਰ ਨੇ ਪਰ ਚੇਤੇ ਰੱਖੀ ਦੁੱਖਾਂ ਦੇ ਵਿੱਚ ਕਿਸੇ ਨੇ ਤੇਰੀ ਬਾਹ ਨਹੀਂ ਪਕੜਨੀ, ਕੇਵਲ ਤੇ ਕੇਵਲ ਖੁਦਾ ਨੇ ਪਰਮਾਤਮਾ ਨੇ ਤੇਰੀ ਬਾਂਹ ਪਕੜਨੀ। ਇਸੇ ਕਰਕੇ ਭਗਤ ਸਾਹਿਬ ਨੇ ਕਿਹਾ, ਮੈਂ ਅਜਾਨ ਜਨ ਤਰਬੇ ਨਾ ਜਾਨੋ ਬਾਪ ਬੀਠਲਾ ਬਾਹਾਂ ਦੇ। ਸੋ ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਪ੍ਰਥਾਏ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਬਚਨ ਕੀਤੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ, ਖਾਲਸਾ ਜੀ ਸੱਚ ਹੈ ਦੁਨੀਆਂ ਦੇ ਤਖਤੇ ਤੇ ਦੁਨੀਆਂ ਦੇ ਜਿਸ ਮਰਜ਼ੀ ਕੋਨੇ ਤੇ ਇੱਕ ਵਾਰ ਰਸਨਾ ਤੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲੈ ਕੇ ਵੇਖੋ। ਸਤਿਗੁਰੂ ਦਾ ਸਿੱਖ ਦੁਨੀਆਂ ਤੇ ਜਿਸ ਮਰਜ਼ੀ ਕੋਨੇ ਤੇ ਹੋਵੇ ਗੁਰੂ ਨੂੰ ਆਵਾਜ਼ ਲਾਵੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਆਪਣੇ ਸਿੱਖ ਦੀ ਸਹਾਇਤਾ ਜ਼ਰੂਰ ਕਰਦੇ ਨੇ। ਇਹੋ ਕਾਰਨ ਸੀ ਕਿ ਮੱਖਣ ਸ਼ਾਹ ਲਵਾਣੇ ਨੇ ਆਵਾਜ਼ ਲਾਈ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਡੁੱਬਦਾ ਬੇੜਾ ਵੀ ਬੰਨੇ ਲਾਉਂਦੇ। ਸੋ ਐਸੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਵਧਾਈਆਂ ਅਤੇ ਬੀਤੇ ਦਿਨ ਇਤਿਹਾਸ ਦੀ ਲੜੀ ਦੇ ਅੰਦਰ ਆਪ ਜੀ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦਾ ਇਤਿਹਾਸ ਸਰਵਣ ਕਰ ਰਹੇ ਸੀ, ਜਿਨ੍ਹਾਂ ਦਾ ਅਸਥਾਨ ਅਕਾਲ ਤਖ਼ਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦੀ ਬੁੰਗਾ ਹੈ, ਜਿਨ੍ਹਾਂ ਨੇ 30,000 ਅਹਿਮਦ ਸ਼ਾਹ ਅਬਦਾਲੀ ਦੀ ਗਿਲਜੀਆਂ ਦੀ ਫੌਜ ਦੇ ਨਾਲ ਮੁਕਾਬਲਾ ਕੀਤਾ ਤੇ ਦੁਨੀਆਂ ਦੇ ਇਤਿਹਾਸ ਵਿੱਚ ਕੇਵਲ ਤੇ ਕੇਵਲ ਇਹ ਸ਼ਹੀਦ ਬਾਬਾ ਗੁਰਬਖਸ਼ ਸਿੰਘ ਐਸੇ ਸ਼ਹੀਦ ਨੇ ਜਿਨ੍ਹਾਂ ਨੇ ਸ਼ਹੀਦੀ ਪਾਈ ਤੇ ਆਪਣੇ ਸੀਸ ਦੇ ਉੱਤੇ ਸਿਹਰਾ ਬਣ ਕੇ ਸ਼ਹੀਦੀ ਪਾਈ। ਕਿਉਂਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਸਿੰਘੋ ਮੈਂ ਅੱਜ ਲਾੜੀ ਮੌਤ ਦੀ ਵਿਆਹਣੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਵਾਸਤੇ ਮੈਂ ਅੱਜ ਤਨ ਕੁਰਬਾਨ ਕਰਨਾ ਹੈ ਤੇ ਮੈਂ ਸ਼ਹੀਦੀ ਪਾਉਣੀ ਹੈ, ਲਾੜੀ ਮੌਤ ਦੀ ਵਿਆਹਣੀ ਹੈ, ਹੁਣ ਜਿੰਨੇ ਜਿੰਨੇ ਵੀ ਮੇਰੇ ਨਾਲ ਸ਼ਹੀਦੀ ਪਾਉਣੀ ਹੈ ਤਿਆਰ ਹੋ ਜਾਵੇ ਤੇ ਮੇਰੇ ਲਈ ਸਹਿਰਾ ਲਿਆਵੇ ਕਿਉਂਕਿ ਮੈਂ ਸਹਿਰਾ ਬਣ ਕੇ ਫਿਰ ਅਬਦਾਲੀ ਦਾ ਟਾਕਰਾ ਕਰਾਂਗਾ। ਐਸੇ ਸੂਰਬੀਰ ਯੋਧੇ ਦਾ ਇਤਿਹਾਸ ਅੱਜ ਆਪਾਂ ਸਰਵਣ ਕਰਾਂਗੇ। ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ। ਸੋ ਜੋਏ ਲੋਕੇ ਪਹਰਸ ਅੰਗ।
ਸੋ ਜਿੱਥੇ ਆਪਾਂ ਬੀਤੇ ਦਿਨੀ ਸਰਵਣ ਕੀਤਾ ਕਿ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਅਕਾਲ ਤਖ਼ਤ ਸਾਹਿਬ ਵਿਖੇ ਸਜਿਆ ਕਰਦੇ, 12 ਵਜੇ ਤੋਂ ਬਾਅਦ ਹੀ ਅੱਧੀ ਰਾਤ ਨੂੰ ਚੌਂਕੜਾ ਲਾ ਕਰਕੇ ਨਿਤਨੇਮ ਸ਼ੁਰੂ ਕਰ ਦਿਆ ਕਰਦੇ, ਜਿੱਥੇ ਗੁਰੂ ਕੀ ਬਾਣੀ ਦਾ ਨਿਤਨੇਮ ਕਰਦੇ, ਅਕਾਲ ਉਸਤਤ ਦਾ ਪਾਠ ਕਰਦੇ, ਸੁਖਮਨੀ ਸਾਹਿਬ ਦਾ ਪਾਠ ਕਰਦੇ, ਆਸਾ ਕੀ ਵਾਰ ਦਾ ਨਿਤਨੇਮ ਕਰਦੇ, ਉੱਥੇ ਕਹਿੰਦੇ ਆਪਣੇ ਤਨ ਦੇ ਉੱਤੇ ਸਰਬ ਲੋਹ ਦੇ ਸ਼ਸਤਰ ਧਾਰਨ ਕਰਦੇ, ਜੋ ਕਲਗੀਧਰ ਜੀ ਦੇ ਬਚਨ ਨੇ ਕਿ ਬਿਨਾਂ ਸ਼ਸਤਰੰ ਕੇਸੰ ਨਰੰਗ ਭੇਡ ਜਾਨੋ ਗਹੇ ਕਾਨ ਤਾਕੋ ਕਿਤੇ ਲੈ ਸਿਧਾਨੋ, ਕਿ ਸ਼ਸਤਰਾਂ ਤੋਂ ਬਿਨਾਂ ਵਿਅਕਤੀ ਭੇਡ ਬੱਕਰੀ ਵਰਗਾ ਕੋਈ ਵੀ ਕਿਸੇ ਨੂੰ ਕੰਨ ਤੋਂ ਪਕੜ ਕੇ ਕਿਤੇ ਵੀ ਲਿਜਾ ਸਕਦਾ। ਬਾਬਾ ਗੁਰਬਖਸ਼ ਸਿੰਘ ਜੀ ਤਨ ਤੇ ਸ਼ਸਤਰ ਸਜਾਉਂਦੇ ਤੇ ਲੋਹੇ ਦੀ ਸੰਜੋਅ ਪਹਿਣਦੇ, ਕਿਉਂਕਿ ਉਦੋਂ ਜੰਗਾਂ ਜੁਦਾ ਦਾ ਸਮਾਂ ਸੀ, ਸਦਾ ਖਾਲਸਾ ਤਿਆਰ ਬਰਤਿਆਰ ਰਹਿੰਦਾ। ਅੱਜ ਵੀ ਕੁਝ ਗਤਕੇ ਵਾਲੇ ਸ਼ਸਤਰ ਵਿਦਿਆ ਦੇ ਜਦੋਂ ਅਭਿਆਸ ਕਰਦੇ ਨੇ ਤੇ ਲੋਹੇ ਦੀ ਸੰਜੋਅ ਆਪਣੇ ਤਨ ਤੇ ਪਾਉਂਦੇ, ਉਹਦੇ ਨਾਲ ਤੀਰਾਂ ਤਲਵਾਰਾਂ ਦਾ ਨੇਜਿਆਂ ਦਾ ਵਾਰ ਨਹੀਂ ਹੁੰਦਾ, ਆਪਣਾ ਸਰੀਰ ਲੋਹੇ ਦੇ ਨਾਲ ਟਕਿਆ ਜਾਂਦਾ। ਸੋ ਇਸ ਤਰ੍ਹਾਂ ਸੰਜੋਅ ਪਹਿਣ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਅਕਾਲ ਤਖ਼ਤ ਸਾਹਿਬ ਵਿਖੇ ਸੱਜਦੇ ਤੇ ਰੋਜ਼ਾਨਾ ਅਕਾਲ ਤਖ਼ਤ ਸਾਹਿਬ ਵਿਖੇ ਬਾਬਾ ਗੁਰਬਖਸ਼ ਸਿੰਘ ਜੀ ਦੀਵਾਨ ਲਾਉਂਦੇ।
ਦੋਹਰਾ ਨਿਹੰਗ ਕਹਾਵੈ ਸੋ ਪੁਰਸ਼ ਦੁੱਖ ਸੁੱਖ ਮਾਨੇ ਅੰਗ।
ਖਾਲਸਾ ਜੀ, ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਮ ਦੇ ਨਾਲ ਨਿਹੰਗ ਸਿੰਘ ਸ਼ਬਦ ਆਇਆ, ਇਸ ਕਰਕੇ ਭਾਈ ਰਤਨ ਸਿੰਘ ਭੰਗੂ ਕਹਿੰਦੇ ਨਿਹੰਗ ਕੇਵਲ ਪਹਿਰਾਵੇ ਕਰਕੇ ਨਹੀਂ ਹੁੰਦਾ, ਨਿਹੰਗ ਉਹਨੂੰ ਕਿਹਾ ਜਾਂਦਾ ਨਿਹੰਗ ਕਹਾਵੈ ਸੋ ਪੁਰਸ਼ ਦੁੱਖ ਸੁੱਖ ਮੰਨੇ ਨਾਂਗ। ਕਹਿੰਦੇ ਅਸਲ ਵਿੱਚ ਉਹ ਨਿਹੰਗ ਹੈ ਜਿਹੜਾ ਦੁੱਖ ਸੁੱਖ ਨਹੀਂ ਮੰਨਦਾ, ਸਰੀਰ ਤੇ ਦੁੱਖ ਆ ਜਾਵੇ ਘਬਰਾਉਂਦਾ ਨਹੀਂ, ਸੁੱਖ ਆ ਜਾਵੇ ਤੇ ਬਹੁਤਾ ਉਛਲਦਾ ਨਹੀਂ, ਭਾਵ ਜੀਵਨ ਗੰਭੀਰ ਅਵਸਥਾ ਦੇ ਵਿੱਚ ਬਤੀਤ ਕਰਦਾ। ਜੋ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਬਚਨ ਨੇ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਬਣਨਾ, ਜੋ ਧੰਨ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਵੀ ਜਿਹੜਾ ਵਿਅਕਤੀ ਦੁੱਖਾਂ ਦੇ ਵਿੱਚ ਦੁੱਖਾਂ ਨੂੰ ਮੰਨੇ ਹੀ ਨਾ, ਕਿ ਭਾਈ ਮਨੀ ਸਿੰਘ ਦਾ ਬੰਦ ਬੰਦ ਕੱਟਿਆ ਜਾ ਰਿਹਾ ਪਰ ਦੁੱਖ ਦਾ ਪ੍ਰਭਾਵ ਨਹੀਂ, ਭਾਈ ਤਾਰੂ ਸਿੰਘ ਦਾ ਖੋਪੜ ਲੈ ਗਿਆ ਪਰ ਦੁੱਖ ਦਾ ਪ੍ਰਭਾਵ ਨਹੀਂ, ਉਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਦੇ ਉੱਤੇ ਵੀ ਦੁੱਖਾਂ ਦਾ ਬਹੁਤਾ ਪ੍ਰਭਾਵ ਨਹੀਂ ਹੁੰਦਾ।
ਜਿਮ ਦੁੱਖ ਸੁੱਖ ਦੇਹੀ ਨਾ ਮੰਨੇ ਉਸ ਕਹੈ ਬਿਦੇਹੀ ਚੰਗ।
ਤੇ ਜਿਹੜਾ ਆਪਣੇ ਸਰੀਰ ਦੇ ਉੱਤੇ ਦੁੱਖਾਂ ਦਾ ਪ੍ਰਭਾਵ ਸਹਿਣ ਨਹੀਂ ਕਰਦਾ, ਦੁੱਖ ਨੂੰ ਨਹੀਂ ਮੰਨਦਾ, ਉਸ ਵਿਅਕਤੀ ਨੂੰ ਬਿਦੇਹੀ ਕਿਹਾ ਜਾਂਦਾ ਕਿ ਉਹ ਦੇਹ ਦੇ ਪ੍ਰਭਾਵ ਤੋਂ ਮੁਕਤ ਹੋ ਗਿਆ।
ਹਠੀ ਜਤੀ ਔ ਜਪ ਤਪੀ ਦਾਤਾ ਪੂਰਾ ਸੂਰ।
ਸੋ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਉਹਨਾਂ ਦੇ ਜੀਵਨ ਬਾਰੇ ਦੱਸਦੇ ਕਿ ਹਠੀ ਤਪੀ ਹੱਠ ਕਰਦੇ ਨੇ ਖਾਲਸਾ ਜੀ ਨਿਤਨੇਮ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਅੰਮ੍ਰਿਤ ਵੇਲੇ ਚੌਂਕੜਾ ਲਾ ਕਰਕੇ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਮੂਲ ਮੰਤਰ ਦਾ ਅਭਿਆਸ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਅਤੇ ਖਾਲਸਾ ਜੀ ਤਪ ਕਰਦੇ ਨੇ ਗੁਰੂ ਕੀ ਸੇਵਾ ਦਾ ਕਿਉਂਕਿ ਗੁਰੂ ਕੀ ਸੇਵਾ ਤਪਾਂ ਸਿਰ ਤਪ ਹੈ। ਗੁਰੂ ਕੀ ਸੇਵਾ ਵਰਗਾ ਦੁਨੀਆਂ ਦੇ ਤਖਤੇ ਤੇ ਤਪ ਕੋਈ ਨਹੀਂ। ਜਿਹੜਾ ਸੇਵਾ ਕਰਦਾ ਸੇਵਾ ਦੀ ਬਰਕਤ ਦੇ ਨਾਲ ਜਨਮਾਂ ਜਨਮਾਂ ਦੀ ਮੈਲ ਕੱਟੀ ਜਾਂਦੀ ਹੈ। ਸੋ ਇਸੇ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜਿੱਥੇ ਨਿਤਨੇਮ ਕਰਦੇ ਨੇ ਹਠੀ ਤਪੀ ਤਪੀ ਤੋਂ ਭਾਵ ਸੇਵਾ ਕਰਦੇ ਉੱਥੇ ਸੂਰਬੀਰ ਯੋਧੇ ਨੇ ਤੇ ਸੂਰਬੀਰ ਯੋਧਾ ਉਹਨੂੰ ਮੰਨਿਆ ਗਿਆ ਜਾ ਕੋ ਹਰ ਰੰਗ ਲਾਗੂ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ ਕੈ ਜਾ ਕਾ ਸਤਿਗੁਰ ਪੂਰਾ। ਜਿਹਨੂੰ ਪਰਮਾਤਮਾ ਦੇ ਨਾਮ ਦਾ ਰੰਗ ਚੜਿਆ ਹੋਵੇ ਉਹ ਅਸਲ ਵਿੱਚ ਸੂਰਮਾ ਹੈ ਤੇ ਸਤਿਗੁਰੂ ਦੀ ਬਾਣੀ ਕਹਿੰਦੀ ਨਾਮ ਦਾ ਰੰਗ ਚੜਨ ਤੋਂ ਬਾਅਦ ਜਿਹੜਾ ਆਤਮਾ ਜਿੱਤ ਲਵੇ ਮਨ ਜੀਤੈ ਜਗ ਜੀਤ ਜਿਹੜਾ ਮਨ ਨੂੰ ਜਿੱਤ ਲਵੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਜਿੱਤ ਲਵੇ ਅਸਲ ਵਿੱਚ ਦੁਨੀਆਂ ਦੇ ਤਖਤੇ ਤੇ ਉਹਨੂੰ ਸੂਰਮਾ ਮੰਨਿਆ ਜਾਂਦਾ ਹੈ।
ਆਵੇ ਪਾਸ ਸਰਦਾਰ ਤਿਸ ਬਹੁ ਰਹਿ ਆਪ ਮਗਰੂਰ।
ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਐਸਾ ਸੀ ਵੀ ਆਵੇ ਪਾਸ ਸਰਦਾਰ ਤਿਸ ਵਹਿ ਰਹਿ ਆਪ ਮਗਰੂਰ ਕਿ ਜਦੋਂ ਬਾਬਾ ਜੀ ਨੇ ਦੀਵਾਨ ਲਾਉਣਾ ਕਹਿੰਦੇ ਕਿਸੇ ਮਾਇਆ ਧਾਰੀ ਸਰਦਾਰ ਨੇ ਆਉਣਾ ਮਾਇਆ ਲੈ ਕੇ ਤੇ ਬਾਬਾ ਜੀ ਪਿੱਛੇ ਪਿੱਛੇ ਨਹੀਂ ਸੀ ਫਿਰਦੇ। ਜਿਵੇਂ ਅੱਜ ਕੱਲ੍ਹ ਕਈ ਵਾਰ ਵੇਖਣ ਵਿੱਚ ਆਉਂਦਾ ਕੋਈ ਅਹੁਦੇਦਾਰ ਆ ਜਾਵੇ ਤੇ ਖਾਲਸਾ ਜੀ ਸਾਰਿਆਂ ਨੂੰ ਭਾਜੜਾ ਪੈ ਜਾਂਦੀਆਂ ਵੀ ਛੇਤੀ ਛੇਤੀ ਸਰੋਪਾ ਪਾ ਦਿਓ ਮਾਇਆ ਦਾ ਗੱਫਾ ਲੈ ਕੇ ਆਇਆ। ਪਰ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਕਹਿੰਦੇ ਜੇ ਕੋਈ ਮਾਇਆ ਦੀ ਸੇਵਾ ਕਰਨ ਆਉਂਦਾ ਵੀ ਸੀ ਨਾ ਤੇ ਬਾਬਾ ਗੁਰਬਖਸ਼ ਸਿੰਘ ਦੇ ਉੱਤੇ ਕੋਈ ਬਹੁਤਾ ਪ੍ਰਭਾਵ ਨਹੀਂ ਸੀ ਹੁੰਦਾ ਮਾਇਆ ਦਾ। ਉਹ ਨਾਮ ਦੀ ਮਸਤੀ ਦੇ ਵਿੱਚ ਮਸਤ ਰਹਿੰਦੇ ਸੀ ਤੇ ਨਾਮ ਵਿੱਚ ਸੁਰਤ ਜੋੜੀ ਰੱਖਦੇ ਸੀ। ਖਾਲਸਾ ਜੀ ਐਸੇ ਮਹਾਂਪੁਰਖ ਅੱਜ ਵੀ ਨੇ। ਮੈਂ ਆਪਣੇ ਜੀਵਨ ਦਾ ਅੱਖੀ ਵੇਖਾ ਅਨੁਭਵ ਸਾਂਝਾ ਕਰ ਰਿਹਾ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਬੀਤੇ ਸਾਲ ਜਦੋਂ ਨਵੇਂ ਸਾਲ ਦੀ ਆਰੰਭਤਾ ਹੋਈ ਸਮਾਗਮ ਚੱਲ ਰਿਹਾ ਸੀ ਤੇ ਇੱਕ ਵਿਅਕਤੀ ਬੰਬੇ ਦਾ ਰਹਿਣ ਵਾਲਾ ਉਹ 2 ਕਰੋੜ ਤੇ 31 ਲੱਖ ਰੁਪਇਆ ਸੇਵਾ ਵਜੋਂ ਲਿਆਇਆ ਤੇ 25 ਕਿੱਲੋ ਚਾਂਦੀ ਦੇ 2 ਹਾਥੀ ਉਹਨੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਾਸਤੇ ਲਿਆਂਦੇ। ਉਸ ਸਮੇਂ ਉੱਥੇ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਜਥੇਦਾਰ ਸਾਹਿਬ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਉਹ ਮਹਾਂਪੁਰਖ ਵੀ ਸਨ। ਪ੍ਰਬੰਧਕਾਂ ਨੇ ਕਿਹਾ ਜੀ ਇਹਨੂੰ ਸਰੋਪਾ ਉਪਾ ਦਿਓ ਤੇ ਖਾਲਸਾ ਜੀ ਤਿੰਨੇ ਮਹਾਂਪੁਰਖ ਸਲਾਹ ਕਰਕੇ ਵਿਚਾਰ ਕਰਕੇ ਉਸ ਵਿਅਕਤੀ ਨੂੰ ਉਸ ਵਿਅਕਤੀ ਦਾ ਨਾਮ ਬਿਕਰਮਜੀਤ ਸਿੰਘ ਸੰਧੂ ਹੈ ਉਸ ਵਿਅਕਤੀ ਨੂੰ ਸਰੋਪਾ ਉਪਾਉਣ ਤੋਂ ਪਹਿਲਾਂ ਕਹਿਣ ਲੱਗੇ ਵੀ ਤੂੰ ਇੱਥੇ ਕਲਗੀਆਂ ਵਾਲੇ ਦੀ ਖੁਸ਼ੀ ਲੈਣ ਆਇਆ ਕਿ ਨਾਰਾਜ਼ਗੀ ਲੈਣ ਆਇਆ। ਉਹਦੇ ਮੁੱਖੋਂ ਤਾਂ ਇਹ ਨਿਕਲਣਾ ਸੀ ਵੀ ਕਲਗੀ ਧਰ ਜੀ ਦੀ ਖੁਸ਼ੀ ਲੈਣ ਆਇਆ। ਕਹਿੰਦੇ ਜੀ ਕਲਗੀਆਂ ਵਾਲੇ ਪਾਤਸ਼ਾਹ ਦੀ ਮੈਂ ਖੁਸ਼ੀ ਲੈਣ ਆਇਆ। ਮਹਾਂਪੁਰਖ ਕਹਿਣ ਲੱਗੇ ਵੀ ਸੱਜਣਾ ਜੇ ਖੁਸ਼ੀ ਕਲਗੀਆਂ ਵਾਲੇ ਦੀ ਲੈਣੀ ਹੈ ਫਿਰ ਕਲਗੀਆਂ ਵਾਲੇ ਦੀ ਖੁਸ਼ੀ ਇਕੱਲੀ ਮਾਇਆ ਨਾਲ ਨਹੀਂ ਮਿਲਦੀ। ਕਲਗੀਆਂ ਵਾਲੇ ਦੀ ਖੁਸ਼ੀ ਤਾਂ ਤੈਨੂੰ ਮਿਲੇਗੀ ਜੇ ਤੂੰ ਅੱਜ ਤਖ਼ਤ ਸਾਹਿਬ ਤੇ ਖੜ ਕੇ ਇਹ ਪ੍ਰਣ ਕਰਕੇ ਜਕਾਰਾ ਗਜਾਵੇ ਵੀ ਸਿਰ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਕਦੇ ਕੇਸ ਨਹੀਂ ਕਟਵਾਵਾਂ। ਖਾਲਸਾ ਜੀ ਉੱਥੇ ਜਦੋਂ ਸੰਤ ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਦਰ ਸਿੰਘ ਜੀ ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਹੋਣਾ ਨੇ ਇਸ ਤਰ੍ਹਾਂ ਬਚਨ ਕੀਤੇ ਜਦੋਂ ਕਮਾਈ ਵਾਲਾ ਬਚਨ ਕਰਦਾ ਪ੍ਰਭਾਵ ਵੀ ਪੈਂਦਾ। ਉਸ ਬਿਕਰਮਜੀਤ ਸਿੰਘ ਸੰਧੂ ਵਿਅਕਤੀ ਨੇ ਵੀ ਜਕਾਰਾ ਗਜਾ ਕੇ ਕਿਹਾ ਵੀ ਮੈਂ ਅੱਜ ਤੋਂ ਬਾਅਦ ਕੇਸ ਨਹੀਂ ਕਟਵਾਵਾਂਗਾ। ਸੋ ਇਸ ਤਰ੍ਹਾਂ ਕਹਿੰਦੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਵੀ ਐਸਾ ਸੀ ਵੀ ਜੇ ਕੋਈ ਮਾਇਆ ਲੈ ਕੇ ਆਉਂਦਾ ਸੀ ਤੇ ਮਾਇਆ ਦਾ ਪ੍ਰਭਾਵ ਨਹੀਂ ਸੀ ਪੈਂਦਾ ਉਹ ਗੁਰੂ ਕੀ ਮਰਿਆਦਾ ਗੁਰੂ ਕੀ ਮਤ ਨੂੰ ਪਹਿਲਾਂ ਪ੍ਰਥਮ ਸਥਾਨ ਦਿੰਦੇ ਸੀ ਸਦਾ ਨਾਮ ਦੇ ਵਿੱਚ ਮਸਤ ਰਹਿੰਦੇ ਸੀ ਤੇ ਜਿਹੜਾ ਕੋਈ ਗੁਰਸਿੱਖ ਹੁੰਦਾ ਸੀ ਉਹਦੀ ਆਪ ਜਾ ਕਰਕੇ ਸੇਵਾ ਕਰਦੇ ਸੀ।
ਜਹਾਂ ਯੁੱਧ ਕੀ ਜਾਗਾ ਹੋਵੇ
ਅਤੇ ਜਿੱਥੇ ਵੀ ਕਿਤੇ ਪੰਥ ਤੇ ਭੀੜ ਬਣਨੀ ਕਿਤੇ ਵੀ ਯੁੱਧ ਹੋਣਾ
ਮਰਨਾ ਕਹਿ ਡਰ ਟਰਿਆ ਨਾ ਸੋਵੇ।
ਤੇ ਬਾਬਾ ਗੁਰਬਖਸ਼ ਸਿੰਘ ਜੀ ਕਦੇ ਵੀ ਮਰਨ ਤੋਂ ਡਰਦੇ ਨਹੀਂ ਸੀ। ਜਿੱਥੇ ਵੀ ਕਿਸੇ ਨੇ ਪੰਥ ਤੇ ਹਮਲਾ ਕਰਨਾ, ਬਾਬਾ ਗੁਰਬਖਸ਼ ਸਿੰਘ ਜੀ ਨੇ ਅਗਾਹ ਹੋ ਕਰਕੇ ਖਾਲਸਾ ਜੀ ਡਟ ਜਾਣਾ ਤੇ ਮਰਨ ਤੋਂ ਡਰਨਾ ਨਹੀਂ।
ਜਹਾਂ ਪੰਥ ਪੈ ਵੱਡ ਪਵੇ ਭੀੜ,
ਤੇ ਜੇ ਕਿਤੇ ਪੰਥ ਦੇ ਉੱਤੇ ਭੀੜ ਬਣ ਜਾਣੀ,
ਡਾਹੇ ਆਪ ਜਾਏ ਤਹਾਂ ਸਰੀਰ,
ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਜਾ ਕਰਕੇ ਆਪਣਾ ਸਰੀਰ ਡਾਹ ਦੇਣਾ।
ਜਹਾਂ ਯੁੱਧ ਕੀ ਜਗ੍ਹਾ ਹੋਏ,
ਤੇ ਜਿੱਥੇ ਵੀ ਕਿਤੇ ਯੁੱਧ ਦੀ ਜਗ੍ਹਾ ਹੋਣੀ,
ਫੜ ਨਿਸ਼ਾਨ ਆਪ ਅੱਗੇ ਹੋਏ,
ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਖੁਦ ਨਿਸ਼ਾਨ ਸਾਹਿਬ ਪਕੜਨਾ, ਨਿਸ਼ਾਨ ਕੀ ਸਿੰਘ ਬਣ ਜਾਣਾ। ਕਿਉਂਕਿ ਨਿਸ਼ਾਨ ਕੀ ਸਿੰਘ ਦੀ ਮਰਿਆਦਾ ਹੁੰਦੀ ਸੀ ਵੀ ਨਿਸ਼ਾਨ ਕੀ ਸਿੰਘ ਵਹੀਰ ਦੇ ਵਿੱਚ ਸਭ ਤੋਂ ਅੱਗੇ ਚੱਲਦਾ। ਅੱਜ ਵੀ ਜਦੋਂ ਹਜ਼ੂਰ ਸਾਹਿਬ ਜਾਂ ਦਲਾਂ ਪੰਥਾਂ ਚ ਮਹੱਲਾ ਕੱਢਦੇ, ਨਿਸ਼ਾਨ ਸਾਹਿਬ ਸਭ ਤੋਂ ਅੱਗੇ ਹੁੰਦੇ ਨੇ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਨੇ ਨਿਸ਼ਾਨ ਸਾਹਿਬ ਪਕੜ ਕੇ ਸਭ ਤੋਂ ਅੱਗੇ ਇਸ ਕਰਕੇ ਹੋਣਾ ਵੀ ਜਦੋਂ ਜ਼ਾਲਮ ਤੀਰ ਚਲਾਵੇ, ਗੋਲੀ ਚਲਾਵੇ, ਤੋਪ ਦਾ ਗੋਲਾ ਚਲਾਵੇ, ਤੇ ਸਭ ਤੋਂ ਪਹਿਲਾਂ ਮੇਰੀ ਛਾਤੀ ਤੇ ਵੱਜੇ ਤੇ ਮੈਂ ਸ਼ਹਾਦਤ ਨੂੰ ਪ੍ਰਾਪਤ ਹਾਂ। ਇਸ ਕਰਕੇ ਜੋ ਗੁਰੂ ਕੀ ਬਾਣੀ ਦੇ ਬਚਨ ਵੀ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੇ ਦੁਆਰ, ਉਹ ਵਿਆਖਿਆ ਗੁਰਬਾਣੀ ਦੀ ਅੱਜ ਦੇ ਸਮੇਂ ਵਿੱਚ ਬੁਲਾਰੇ ਬੋਲ ਕੇ ਕਰਦੇ ਆ, ਪਰ ਜਿਨ੍ਹਾਂ ਸ਼ਹੀਦਾਂ ਦਾ ਇਤਿਹਾਸ ਸੁਣ ਰਿਹਾ ਉਹਨਾਂ ਗੁਰਬਾਣੀ ਦੀ ਵਿਆਖਿਆ ਬੋਲ ਕੇ ਨਹੀਂ ਆਪਣੇ ਜੀਵਨ ਦੇ ਵਿੱਚ ਕਮਾ ਕੇ ਕੀਤੀ।
ਸਾਥ ਨਗਾਰਾ ਘੁਰਦਾ ਜਾਵੇ,
ਤੇ ਬਾਬਾ ਗੁਰਬਖਸ਼ ਸਿੰਘ ਜੀ ਨੇ ਜਦੋਂ ਜੰਗ ਦੇ ਮੈਦਾਨ ਵਿੱਚ ਨਿਸ਼ਾਨ ਸਾਹਿਬ ਪਕੜ ਕੇ ਨਿਸ਼ਾਨ ਚ ਹੀ ਬੰਨਣਾ, ਕਹਿੰਦੇ ਨਾਲ ਨਾਲ ਗੁਰੂ ਕਿਆ ਸਿੰਘਾਂ ਨਗਾਰੇ ਤੇ ਚੋਭਾਂ ਲਾਉਣੀਆਂ।
ਜਾਏ ਲੜਾਈ ਮੋਹਰਾ ਪਾਵੇ,
ਤੇ ਜੰਗ ਦੇ ਮੈਦਾਨ ਵਿੱਚ ਸਭ ਤੋਂ ਮੂਹਰੇ ਹੋ ਕਰਕੇ ਜ਼ਾਲਮ ਨੂੰ ਸੋਧਣਾ।
ਭਾਏ ਜੋ ਸ਼ਹੀਦ ਮਨੀ ਸਿੰਘ ਭਾਈ,
ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਹੋਏ, ਜਿਨ੍ਹਾਂ ਦਾ ਬੰਦ ਬੰਦ ਕੱਟਿਆ ਗਿਆ,
ਉਹਨਾਂ ਹੱਥ ਤੀ ਪਾਹੁਲ ਪਿਲਾਈ,
ਬਾਬਾ ਗੁਰਬਖਸ਼ ਸਿੰਘ ਜੀ ਨੇ ਉਹਨਾਂ ਕੋਲੋਂ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤ ਪਾਨ ਕੀਤਾ। ਭਾਈ ਮਨੀ ਸਿੰਘ ਜੀ ਉਸ ਸਮੇਂ ਪੰਜਾਂ ਪਿਆਰਿਆਂ ਵਿੱਚ ਲੱਗੇ ਸੀ। ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਨੇ ਅੰਮ੍ਰਿਤ ਛਕਿਆ ਸੀ, ਖੰਡੇ ਦੀ ਪਹੁਲ ਲਈ ਸੀ,
ਖੇਮ ਕਰਨ ਢਿੱਗ ਲੀਲ ਸੁਨਾਮ,
ਖੇਮ ਕਰਨ ਅੰਮ੍ਰਿਤਸਰ ਤਰਨ ਤਾਰਨ ਦੇ ਕੋਲ ਖੇਮ ਕਰਨ ਹੈ, ਖੇਮ ਕਰਨ ਦੇ ਕੋਲ ਲੀਲ ਪਿੰਡ ਹੈ,
ਉਤੋਂ ਮਾਝਾ ਮੈਂ ਤਿਸਕੋ ਗ੍ਰਾਮ,
ਆ ਮਾਝੇ ਦੇ ਵਿੱਚ ਜਿਹੜਾ ਲੀਲ ਪਿੰਡ ਹੈ ਇੱਥੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜਨਮ ਹੋਇਆ।
ਦੋਰਾ ਪਹਿਲੋਂ ਡੇਰਾ ਉਸ ਤੁਰੈ, ਤਉ ਪਾਛੈ ਔਰ ਤੁਰਾ ਹੈ,
ਕਹਿੰਦੇ ਕਿਤੇ ਵੀ ਜਾਣਾ ਹੁੰਦਾ, ਬਾਬਾ ਗੁਰਬਖਸ਼ ਸਿੰਘ ਜੀ ਦਾ ਇੰਨਾ ਸਤਿਕਾਰ ਸੀ ਪੰਥ ਦੇ ਵਿੱਚ ਕਿ ਪਹਿਲਾਂ ਬਾਬਾ ਗੁਰਬਖਸ਼ ਸਿੰਘ ਜੀ ਨੇ ਡੇਰੇ ਵੱਲ ਕੂਚ ਕਰਨਾ ਤੇ ਪਿੱਛੇ ਸਾਰੇ ਪੰਥ ਨੇ ਚੱਲਣਾ।
ਜਹਾਂ ਸੋ ਝੰਡਾ ਗੱਡ ਖੜਾ ਕਾਲ ਸੋ ਉਹਾਂ ਖੜਾ ਹੈ,
ਤੇ ਜਿੱਥੇ ਵੀ ਬਾਬਾ ਗੁਰਬਖਸ਼ ਸਿੰਘ ਜੀ ਨੇ ਹੰਗ ਸਿੰਘ ਜੀ ਨੇ ਜਾ ਕੇ ਨਿਸ਼ਾਨ ਸਾਹਿਬ ਚਲਾਉਣਾ, ਸਾਰੇ ਗੁਰੂ ਕੇ ਖਾਲਸੇ ਪੰਥ ਨੇ ਉੱਥੇ ਹੀ ਡੇਰਾ ਕਰ ਲੈਣਾ, ਭਾਵ ਇੰਨਾ ਸਤਿਕਾਰ ਤੇ ਇੰਨਾ ਭਰੋਸਾ ਉਹ ਬਾਬਾ ਗੁਰਬਖਸ਼ ਸਿੰਘ ਜੀ ਦੇ ਉੱਤੇ ਸਮੁੱਚਾ ਗੁਰੂ ਕਾ ਖਾਲਸਾ ਪੰਥ ਕਰਦਾ ਸੀ।
ਅੰਮ੍ਰਿਤਸਰ ਸਨਮੁਖ ਦਰਬਾਰ,
ਖਾਲਸਾ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ, ਸ਼੍ਰੀ ਹਰਿਮੰਦਰ ਸਾਹਿਬ ਦੇ ਸਨਮੁਖ,
ਅਕਾਲ ਬੁੰਗੇ ਬਹਿ ਤਖਤ ਮਜਾਰ,
ਬਾਬਾ ਗੁਰਬਖਸ਼ ਸਿੰਘ ਜੀ ਨੇ ਅਕਾਲ ਬੁੰਗੇ ਵਿਖੇ ਸੱਜਣਾ, ਇਹ ਪਹਿਲਾ ਨਾਮ ਅਕਾਲ ਬੁੰਗਾ ਸੀ, ਅੱਜ ਆਪਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਕਹਿੰਦੇ, ਇਸੇ ਕਰਕੇ ਇਤਿਹਾਸ ਵਿੱਚ ਆਉਂਦਾ ਹੈ, ਗੁਰਸੁਧਾ ਸਰੋਵਰ ਤੱਟ ਵਿਸਾਲ, ਗੁਰ ਰਚਿਓ ਬੁੰਗਾ ਤਖ਼ਤੇ ਅਕਾਲ, ਕਿ ਜੋ ਮੀਰੀ ਪੀਰੀ ਦੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਬੁੰਗਾ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਾਪਿਤ ਕੀਤਾ, ਉਹ ਤਖ਼ਤ ਅਕਾਲ ਦਾ ਕਹਿਲਾਇਆ, ਅਕਾਲ ਤਖ਼ਤ ਕਹਿਲਾਇਆ। ਸੋ ਇਸ ਤਰ੍ਹਾਂ ਅਕਾਲ ਦੇ ਤਖ਼ਤ ਸ਼੍ਰੀ ਅਕਾਲ ਬੁੰਗੇ ਸਾਹਿਬ ਵਿਖੇ ਬਾਬਾ ਗੁਰਬਖਸ਼ ਸਿੰਘ ਜੀ ਨਿਤ ਦੀਵਾਨ ਲਾ ਕੇ ਬੈਠਿਆ ਕਰਦੇ,
ਸਿਰੋਂ ਪਰੇ ਉਸ ਡੇਰਾ ਰਹੈ,
ਤੇ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਸੀ ਵੀ ਸਿਰੋਂ ਪਾਰ ਹੀ ਡੇਰਾ ਰਹਿੰਦਾ ਸੀ, ਕਿ ਬਾਬਾ ਗੁਰਬਖਸ਼ ਸਿੰਘ ਜੀ ਦਾ ਆਪਣੇ ਜੀਵਨ ਨਾਲ ਕੋਈ ਬਹੁਤਾ ਮੋਹ ਨਹੀਂ ਸੀ।
ਅਕਾਲ ਅਕਾਲ ਵਹਿ ਮੁਖਤੇ ਕਹੈ,
ਤੇ ਬਾਬਾ ਗੁਰਬਖਸ਼ ਸਿੰਘ ਜਦੋਂ ਕਿਸੇ ਗੁਰੂ ਪਿਆਰੇ ਸਿੱਖ ਨੂੰ ਵੇਖਦੇ ਤੇ ਸਿੱਖ ਨੂੰ ਵੇਖ ਕੇ ਗੱਜ ਕੇ ਗੁਰਬਰ ਅਕਾਲ ਦਾ ਜਕਾਰਾ ਗਜਾਉਂਦੇ,
ਸੁਣੋ ਉਸੈ ਜੋ ਪੌਰਖ ਕਮਾਇਓ।
ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ, ਹੁਣ ਸੁਣੋ ਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਕੈਸੀ ਕਮਾਈ ਕੀਤੀ,
ਸੀਸ ਲਾਏ ਜਿਵੇਂ ਗਿਲੇ ਹੋ ਕੇ ਲਾਇਓ,
ਜਿਨ੍ਹਾਂ ਨੇ ਆਪਣੇ ਸਿਰ ਧੜਦੀ ਬਾਜੀ ਲਾ ਕਰਕੇ ਅਹਿਮਦ ਸ਼ਾਹ ਅਬਦਾਲੀ ਦੀ 30,000 ਗਿਲਜਿਆਂ ਦੀ ਫੌਜ ਨੂੰ ਮਾਰ ਮੁਕਾਇਆ।
ਗਿਲਜੋ ਆਇਓ ਜਿਵੇਂ ਉਤਬਾਰ,
ਕਿਸ ਤਰ੍ਹਾਂ ਗਿਲਜੇ ਅੰਮ੍ਰਿਤਸਰ ਦੀ ਧਰਤੀ ਤੇ ਆਏ, ਕਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਕਾਬੁਲ ਤੋਂ ਚੜ ਕੇ ਆਇਆ ਤੇ ਬਾਬਾ ਗੁਰਬਖਸ਼ ਸਿੰਘ ਜੀ ਨਾਲ ਟਾਕਰਾ ਹੋਇਆ, ਉਹ ਸਰਵਣ ਕਰੀਏ।
ਇਸਕੋ ਬਵਰੋ ਲਿਖੋ ਉਚਾਰ,
ਉਸ ਬਾਰੇ ਬਿਓਰਾ ਭਾਈ ਰਤਨ ਸਿੰਘ ਭੰਗੂ ਲਿਖਣ ਲੱਗੇ ਨੇ।
ਸੂਰਜਮਲ ਭਰਤ ਪੁਰੀਓ ਸਰਦਾਰ,
ਕਹਿੰਦੇ ਆਗਰੇ ਤੋਂ ਅੱਗੇ ਖਾਲਸਾ ਜੀ ਭਰਤਪੁਰ ਹੈ, ਉਸ ਭਰਤਪੁਰ ਦਾ ਸਰਦਾਰ ਸੀ ਸੂਰਜਮਲ।
ਲਾਇਓ ਆਗਰੋ ਜਿਨ ਥੋ ਮਾਰ,
ਉਹਨੇ ਖਾਲਸਾ ਜੀ ਸੂਰਜਮਲ ਨੇ ਆਗਰੇ ਦੀ ਧਰਤੀ ਨੂੰ ਲੁੱਟ ਲਿਆ ਸੀ।
ਜੋਰਾ ਭੋਰਾ ਗਿਣ ਲਾਇਓ ਲੂਟ,
ਖਾਲਸਾ ਜੀ ਜੋਰਾ ਤੇ ਭੋਰਾ ਇਹ ਦਰਿਆਈ ਘੋੜੇ ਸੀ। ਜੋਰਾ ਤੇ ਭੋਰਾ ਇਹ ਬੜੇ ਬੇਸ਼ੁਮਾਰ ਕੀਮਤੀ ਘੋੜੇ ਸੀ, ਉਹਨਾਂ ਦੇ ਨਾਮ ਨੇ। ਕਹਿੰਦੇ ਇਹ ਦੋਵੇਂ ਘੋੜੇ ਆਗਰੇ ਦੀ ਧਰਤੀ ਤੋਂ ਸੂਰਜਮਲ ਨੇ ਲੁੱਟ ਲਏ ਸੀ।
ਖਜ਼ਾਨਿਓ ਤਲਾਕ ਆਓ ਪਿੱਛੋਂ ਲਇਓ ਪੂਟ,
ਤੇ ਜਿੰਨਾ ਵੀ ਆਗਰੇ ਦਾ ਸਾਰਾ ਸ਼ਾਹੀ ਖਜ਼ਾਨਾ ਸੀ, ਸਰਕਾਰੀ ਖਜ਼ਾਨਾ, ਉਹ ਵੀ ਸੂਰਜਮਲ ਆਪਣੇ ਨਾਲ ਲੈ ਆਇਆ।
ਸੌ ਗੱਡੋ ਉਸ ਛਿਪਾਹੇ ਤੁਰਾਇਓ,
100 ਗੱਡੇ ਖਜ਼ਾਨੇ ਦੇ ਭਰੇ ਗਏ ਜਦੋਂ ਸੂਰਜਮਲ ਨੇ ਖਜ਼ਾਨਾ ਲੁੱਟਿਆ।
ਤਾਉ ਭੀ ਉਸ ਕਾ ਅੰਤ ਨ ਪਾਇਓ,
ਪਰ ਕਹਿੰਦੇ ਇੰਨਾ 100 ਗੱਡੇ ਭਰਨ ਤੋਂ ਬਾਅਦ ਵੀ ਖਜ਼ਾਨਾ ਨਹੀਂ ਸੀ ਮੁਕਰਿਆ, ਇੰਨਾ ਖਜ਼ਾਨਾ ਸੀ ਆਗਰੇ ਦੀ ਧਰਤੀ ਤੇ।
ਨਜੀਬੇ ਰੁਹੇਲੇ ਸਿਉ ਬਹੁਰ ਲਰਿਓ,
ਤੇ ਖਾਲਸਾ ਜੀ ਜਿਹੜਾ ਨਜੀਬ ਖਾਂ ਸੀ ਇਹ ਦਿੱਲੀ ਦੇ ਤਖ਼ਤ ਤੇ ਉਦੋਂ ਬੈਠਾ ਹੋਇਆ ਸੀ। ਨਜੀਬ ਖਾਂ ਦੇ ਨਾਲ ਰੁਹੇਲਿਆਂ ਨਾਲ ਫਿਰ ਸੂਰਜਮਲ ਦਾ ਜੰਗ ਹੋਇਆ।
ਕਿਸੇ ਤੌਰ ਸੂਰਜਮਲ ਮਰਿਓ,
ਤੇ ਜਦੋਂ ਨਜੀਬ ਖਾਂ ਤੇ ਰੁਹੇਲਿਆਂ ਦੀ ਫੌਜ ਨਾਲ ਸੂਰਜਮਲ ਦੀ ਲੜਾਈ ਹੋਈ ਤੇ ਖਾਲਸਾ ਜੀ ਸੂਰਜਮਲ ਮਾਰਿਆ ਗਿਆ।
ਦੋਹਰਾ ਤਿਸੈ ਪੁੱਤਰ ਲੈਣ ਪੈਰ ਪਿਤ, ਫੌਜ ਆਪ ਰੱਖ ਲੀਨ,
ਤੇ ਸੂਰਜਮਲ ਦਾ ਪੁੱਤਰ ਸੀ ਜਵਾਹਰਮਲ। ਕਹਿੰਦੇ ਸੂਰਜਮਲ ਦੀ ਮੌਤ ਤੋਂ ਬਾਅਦ ਜਵਾਹਰਮਲ ਸੂਰਜਮਲ ਦੀ ਗੱਦੀ ਤੇ ਬੈਠਾ, ਇਹਨੇ ਫਿਰ ਵੱਖਰੀ ਫੌਜ ਤਿਆਰ ਕਰ ਲਈ।
ਮਰਹੱਟਾ ਫਿਰੰਗੀ ਰਾਜਪੂਤ ਨਿਤ ਦੀਏ ਟਕਾ ਲੱਖ ਤੀਨ,
ਤੇ ਖਾਲਸਾ ਜੀ ਇਹਨੇ ਫਿਰ ਮਰਹੱਟਿਆਂ ਨੂੰ, ਫਿਰੰਗੀ ਜਿਹੜੀ ਬ੍ਰਿਟਿਸ਼ ਸਰਕਾਰ, ਰਾਜਪੂਤ ਇਹਨਾਂ ਦੀਆਂ ਫੌਜਾਂ ਰੱਖੀਆਂ ਤੇ 3 ਲੱਖ ਟਕਾ ਦੇ ਦਿੱਤਾ।
ਜਾਓ ਭਾਈ ਜੱਟ ਜਵਾਹਰ ਦਿੱਲੀ ਘੇਰੀ,
ਤੇ ਖਾਲਸਾ ਜੀ ਜਵਾਹਰਮਲ ਇਹ ਜਾਟ ਸਨ। ਕਹਿੰਦੇ ਜਵਾਹਰਮਲ ਨੇ ਆ ਕੇ ਰਾਜਪੂਤ ਫਿਰੰਗੀ ਤੇ ਮਰਹੱਟਿਆਂ ਦੇ ਨਾਲ ਦਿੱਲੀ ਨੂੰ ਘੇਰਾ ਪਾ ਲਿਆ।
ਨਜੀਬੀ ਰੁਹੇਲੇ ਥੋ ਅੰਦਰ ਘੇਰੀ,
ਤੇ ਨਜੀਬ ਖਾਂ ਜਿਹੜਾ ਰੁਹੇਲਾ ਸੀ ਉਹ ਲਾਲ ਕਿਲੇ ਤੇ ਦਿੱਲੀ ਦੇ ਤਖ਼ਤ ਦੇ ਅੰਦਰ ਘੇਰਿਆ ਗਿਆ।
ਬਹੁਤ ਤੰਗੀ ਜਬ ਇਸਕੋ ਪਈ,
ਤੇ ਨਜੀਬ ਖਾਂ ਦੇ ਉੱਤੇ ਜਦੋਂ ਬਹੁਤ ਮਾੜਾ ਸਮਾਂ ਆ ਗਿਆ।
ਉਸਕੀ ਫਰਿਆਦ ਫਿਰ ਕਾਬਲ ਗਈ,
ਨਜੀਬ ਖਾਂ ਨੇ ਫਿਰ ਚਿੱਠੀ ਲਿਖ ਕੇ ਕਾਬਲ ਭੇਜੀ ਅਹਿਮਦ ਸ਼ਾਹ ਅਬਦਾਲੀ ਕੋਲ।
ਇਸ ਕੋਟ ਉਸ ਟਕਾ ਲਿਖ ਦਿਓ,
ਤੇ ਖਾਲਸਾ ਜੀ ਨਜੀਬ ਖਾਂ ਨੇ ਅਹਿਮਦ ਸ਼ਾਹ ਅਬਦਾਲੀ ਨੂੰ 3 ਕਰੋੜ ਟਕਾ ਲਿਖ ਕੇ ਦੇ ਦਿੱਤਾ ਵੀ ਤੈਨੂੰ ਮੈਂ 3 ਕਰੋੜ ਦਵਾਂਗਾ ਜੇ ਤੂੰ ਮੇਰੀ ਮਦਦ ਕਰ ਦਵੇਂ।
ਅਹਿਮਦ ਸ਼ਾਹ ਤਿਸ ਮਦਦ ਅਹਿਓ,
ਤੇ ਖਾਲਸਾ ਜੀ ਜਦੋਂ ਇਸ ਤਰ੍ਹਾਂ ਤੇ ਕਰੋੜਾਂ ਦੀ ਗਿਣਤੀ ਵਿੱਚ ਟਕਾ ਮਿਲ ਗਿਆ ਲਿਖਿਆ ਹੋਇਆ, ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਫੌਜ ਤਿਆਰ ਕਰ ਲਈ। ਕਹਿੰਦਾ ਚਲੋ ਦਿੱਲੀ ਨੂੰ ਚੱਲੀਏ, ਜਾ ਕਰਕੇ ਨਜੀਬ ਖਾਂ ਦੀ ਮਦਦ ਕਰੀਏ।
ਆਇਓ ਆਈ ਜਬ ਉਸਕੀ ਪਈ,
ਤੇ ਖਾਲਸਾ ਜੀ ਜਦੋਂ ਅਹਿਮਦ ਸ਼ਾਹ ਅਬਦਾਲੀ ਦੀ ਚੜ੍ਹਾਈ ਬਾਰੇ ਪਤਾ ਲੱਗ ਗਿਆ, ਕਿਉਂਕਿ ਅਬਦਾਲੀ ਜਦੋਂ ਵੀ ਆਉਂਦਾ ਭਾਰਤ ਨੂੰ ਲੁੱਟ ਕੇ ਜਾਂਦਾ, ਤੇ ਅਬਦਾਲੀ ਦੇ ਮੂਹਰੇ ਕੇਵਲ ਸਿੰਘ ਹੀ ਡਟਦੇ, ਹੋਰ ਕੋਈ ਵੀ ਨਾ ਡਟਦਾ। ਅਬਦਾਲੀ ਦੇ ਆਉਣ ਦੀ ਖਬਰ ਜਦੋਂ ਪਤਾ ਲੱਗੀ,
ਸਿੰਘ ਟੱਬਰਨ ਭਾਜੜ ਪਈ,
ਤੇ ਖਾਲਸਾ ਜੀ ਪੰਜਾਬ ਦੀ ਧਰਤੀ ਦੇ ਲੋਕਾਂ ਦੇ ਪਰਿਵਾਰਾਂ ਚ ਭਾਜੜਾ ਪੈ ਗਿਆ, ਕਿਉਂਕਿ ਇਹ ਪੰਜਾਬ ਇਹ ਹੱਦ ਸੀ ਕਾਬਲ ਤੋਂ, ਗਜਨੀ, ਅਫਗਾਨਿਸਤਾਨ, ਬਲੋਚਿਸਤਾਨ ਤੋਂ ਜਿਹੜਾ ਵੀ ਆਉਂਦਾ, ਤਮੂਰ ਸ਼ਾਹ, ਨਾਦਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਇਹ ਜਿਹੜਾ ਵੀ ਭਾਰਤ ਨੂੰ ਲੁੱਟਣ ਲਈ ਆਉਂਦਾ ਪੰਜਾਬ ਤੋਂ ਲੰਘ ਕੇ ਆਉਂਦਾ। ਕਈ ਕਹਿੰਦੇ ਪੰਜਾਬ ਦੀ ਦੇਣ ਕੀ ਹੈ, ਜੋ ਦੇਣ ਪੰਜਾਬ ਦੀ ਹੈ ਉਹ ਹੋਰ ਕਿਸੇ ਦੀ ਹੈ ਹੀ ਨਹੀਂ। ਜਿੰਨਾ ਸੰਘਰਸ਼ ਪੰਜਾਬ ਨੇ ਸ਼ੁਰੂ ਤੋਂ ਭਾਰਤ ਵਾਸਤੇ ਸਹਿਆ, ਉਹ ਹੋਰ ਕਿਸੇ ਨੇ ਸਹਿਆ ਹੀ ਨਹੀਂ। ਜੇ ਖਾਲਸਾ ਜੀ ਆਜ਼ਾਦੀ ਦੀ ਲਹਿਰ ਸਭ ਤੋਂ ਪਹਿਲਾਂ ਕਿਸੇ ਨੇ ਚਲਾਈ ਤੇ ਪੰਜਾਬ ਨੇ ਚਲਾਈ। ਸੋ ਕਹਿੰਦੇ ਇਸ ਤਰ੍ਹਾਂ ਪੰਜਾਬ ਦੇ ਪਰਿਵਾਰਾਂ ਦੇ ਵਿੱਚ ਭਾਜੜਾਂ ਪੈ ਗਈਆਂ।
ਜੋ ਨੱਠ ਤੁਰਿਓ ਪਹਾੜਨ ਵੱਲ,
ਤੇ ਕਹਿੰਦੇ ਕੁਝ ਲੋਕ ਪਹਾੜਾਂ ਨੂੰ ਚਲੇ ਗਏ।
ਲੁੱਟੇ ਪ੍ਰਭਤੀਆਂ ਨੇ ਪੁੱਛੀ ਨਾ ਗੱਲ,
ਪਰ ਜਿਹੜੇ ਪਰਿਵਾਰ ਲੈ ਕੇ ਪਹਾੜਾਂ ਨੂੰ ਗਏ, ਪਹਾੜੀ ਲੋਕਾਂ ਨੇ ਉਹਨਾਂ ਨੂੰ ਲੁੱਟ ਲਿਆ।
ਜੋ ਵੜ ਲੁਕੇ ਬੇਲਨ ਮੱਧ ਦਰਿਆਏ,
ਤੇ ਜਿਹੜੇ ਦਰਿਆਵਾਂ ਜੰਗਲਾਂ ਵਿੱਚ ਜਾ ਕਰਕੇ ਲੁਕ ਗਏ।
ਚੋਰ ਨ ਲੁੱਟੇ ਸ਼ੇਰ ਨ ਲਏ ਖਾਏ,
ਜਿਹੜੇ ਜੰਗਲਾਂ ਚ ਲੁਕੇ ਦਰਿਆਵਾਂ ਚ, ਉਹਨਾਂ ਨੂੰ ਜਾਂ ਲੁਟੇਰਿਆਂ ਲੁੱਟ ਨਿਕਲਿਆ ਜਾਂ ਫਿਰ ਬਘਿਆੜਾ ਸ਼ੇਰਾਂ ਨੇ ਆ ਕੇ ਮਾਰ ਦਿੱਤਾ।
ਰਹੇ ਦੇਸ਼ ਮੈਂ ਹੀਏ ਕਰ ਜੋਏ।
ਸੋ ਖਾਲਸਾ ਜੀ, ਜਿਹੜਾ ਕੋਈ ਹੀਲਾ ਕਰਕੇ ਦੇਸ਼ ਵਿੱਚ ਰਹਿਣ ਦਾ ਯਤਨ ਕਰਦਾ,
ਗਿਲਜਨ ਫੜਾਏ ਸ਼ਰੀਕਨ ਸੋਏ,
ਉਹਨਾਂ ਲੋਕਾਂ ਦੇ ਸ਼ਰੀਕਾਂ ਨੇ ਸ਼ਰੀਕ ਪੂਣਾ ਕਰਕੇ ਗਿਲਜਿਆਂ ਨੂੰ ਦੱਸਣਾ ਤੇ ਗਿਲਜਿਆਂ ਨੇ ਆ ਕੇ ਮਾਰ ਦੇਣਾ।
ਘਰ ਕੋ ਛੱਡ ਸਿੰਘ ਜਹ ਜਹ ਜਾਹੇ,
ਤੇ ਘਰ ਨੂੰ ਛੱਡ ਕੇ ਗੁਰੂ ਕੇ ਸਿੰਘ ਜਿੱਥੇ ਵੀ ਜਾਂਦੇ,
ਤਹੀ ਤਹੀ ਦੁੱਖ ਬਹੁਤੇ ਪਾਹੇ,
ਭਾਵੇਂ ਜੰਗਲਾਂ ਵਿੱਚ ਜਾਂਦੇ ਭਾਵੇਂ ਪਹਾੜਾਂ ਵਿੱਚ ਜਾਂਦੇ, ਜਾ ਕੇ ਬਹੁਤ ਦੁੱਖ ਸਹਿੰਦੇ।
ਦੋਹਰਾ ਜੋ ਜੰਗਲ ਮੇਂ ਜਾਏ ਪੁੱਜੇ ਸੋਰਲੇ ਬਗਾਨੇ ਬਾਰ।
ਜਿਹੜਾ ਕੋਈ ਘਰ ਛੱਡ ਕੇ ਜੰਗਲਾਂ ਵਿੱਚ ਜਾਂਦਾ ਪਹਾੜਾਂ ਵਿੱਚ ਜਾਂਦਾ ਬਗਾਨੀਆਂ ਥਾਵਾਂ ਤੇ ਰੁਲ ਜਾਂਦਾ।
ਨਿਹੰਗ ਸਿੰਘ ਐਸੇ ਸੁਣਿਓ ਤਾਉ ਮਨ ਕੀਓ ਵਿਚਾਰੋ।
ਤੇ ਜਦੋਂ ਅਕਾਲ ਤਖਤ ਸਾਹਿਬ ਵਿਖੇ ਬੈਠੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘਾਂ ਦੀ ਫੌਜ ਨੇ ਸੁਣਿਆ ਵੀ ਅਬਦਾਲੀ ਚੜ੍ਹ ਕੇ ਆ ਰਿਹਾ, ਤੇ ਅਹਿਮਦ ਸ਼ਾਹ ਅਬਦਾਲੀ ਦੇ ਡਰ ਦੇ ਕਾਰਨ ਪੰਜਾਬ ਦੇ ਲੋਕਾਂ ਦੇ ਵਿੱਚ ਭੈ ਹੈ, ਡਰ ਹੈ, ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਜੀ ਨੇ ਵਿਚਾਰ ਕੀਤੀ।
ਜੋ ਪਈ ਪੜੈ ਰਹਿਰਾਸ ਲੱਗਿਓ ਪੰਥ ਦੀਵਾਨ।
ਸੰਧਿਆ ਸਮੇਂ ਸੀ, ਸ਼ਾਮ ਦਾ ਵੇਲਾ ਸੀ, ਰਹਿਰਾਸ ਸਾਹਿਬ ਦਾ ਪਾਠ ਹੋਇਆ। ਰਹਿਰਾਜ ਸਾਹਿਬ ਦੇ ਪਾਠ ਹੋ ਰਹੇ ਸਨ, ਆਰਤੀ ਆਰਤੀ ਦੇ ਜਾਪ ਹੋਏ ਤੇ ਦਬਾਣ ਸਜਿਆ।
ਅਕਾਲ ਬੁੰਗਾ ਟਿਕ ਤਖਤ ਮਕਾਨ,
ਤੇ ਅਕਾਲ ਤਖਤ ਸਾਹਿਬ ਵਿਖੇ ਸਮੁੱਚੇ ਖਾਲਸੇ ਪੰਥ ਦੀ ਇਕੱਤਰਤਾਈ ਹੋਈ।
ਕਰ ਗੁਰਮਤੋ ਦੀਓ ਬਹੀਰ ਤੁਰਾਏ,
ਤੇ ਖਾਲਸਾ ਜੀ ਬਾਬਾ ਗੁਰਬਖਸ਼ ਸਿੰਘ ਜੀ ਨੇ ਗੁਰਮਤਾ ਕਰਕੇ ਬਹੀਰ ਤੋਰ ਦਿੱਤੀ ਮਾਲਵੇ ਵੱਲ ਕਿ ਤੁਸੀਂ ਮਾਲਵੇ ਨੂੰ ਜਾਓ, ਪਰਿਵਾਰਾਂ ਨੂੰ ਲੈ ਕੇ ਅਹਿਮਦ ਸ਼ਾਹ ਅਬਦਾਲੀ ਦਾ ਟਾਕਰਾ ਮੈਂ ਕਰਾਂਗਾ। ਇਸ ਤਰ੍ਹਾਂ ਵਹੀਰ ਨੂੰ ਤੋਰ ਦਿੱਤਾ।
ਛੜੀ ਫੌਜ ਕਿਛ ਰਹੀ ਉਸ ਥਾਂ,
ਤੇ ਖਾਲਸਾ ਜੀ ਬਿਹੰਗਮ ਗੁਰੂ ਕੇ ਸਿੰਘ ਉਦੋਂ ਫਿਰ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਦਾ ਟਾਕਰਾ ਕਰਨ ਵਾਸਤੇ ਬਾਬਾ ਗੁਰਬਖਸ਼ ਸਿੰਘ ਹੋਣਾ ਦੇ ਕੋਲ ਰਹਿ ਗਏ।
ਤਬ ਨਿਹੰਗ ਸਿੰਘ ਬਾਤ ਉਚਾਰੀ,
ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਜੀ ਸਮੁੱਚੀ ਖਾਲਸਾਈ ਫੌਜ ਨੂੰ ਵੇਖ ਕੇ ਬਚਨ ਕਰਨ ਲੱਗੇ।
ਹੈ ਕੋ ਸਿੰਘ ਇਸ ਪੰਥ ਮਝਾਰੀ,
ਕਿ ਕੋਈ ਐਸਾ ਕੋਈ ਸੂਰਬੀਰ ਸਿੰਘ ਯੋਧਾ ਕਿ ਹਜੇ ਵੀ ਇਸ ਪੰਥ ਦੇ ਵਿੱਚ ਹੈ।
ਲਾਏ ਸੀਸ ਕਰ ਦਰਗਾਹ ਪੁਕਾਰ,
ਜਿਹੜਾ ਸਿਰ ਧੜਦੀ ਬਾਜੀ ਲਾ ਕਰਕੇ ਦਰਗਾਹ ਵਿੱਚ ਖੁਦਾ ਦੀ ਦਰਗਾਹ ਵਿੱਚ ਜਾ ਕੇ ਪੁਕਾਰ ਕਰੇ।
ਸੋ ਪੁਕਾਰ ਉਸ ਮੰਨੈ ਕਰਤਾਰ,
ਕਿਉਂਕਿ ਜਦੋਂ ਕੋਈ ਸ਼ਹੀਦ ਜਾ ਕੇ ਪੁਕਾਰ ਕਰਦਾ, ਇੱਕ ਸ਼ਹੀਦ ਦੀ ਪੁਕਾਰ ਖੁਦਾ ਦੀ ਦਰਗਾਹ ਵਿੱਚ ਸੁਣੀ ਜਾਂਦੀ ਹੈ।
ਹਟੀਆ ਤਪੀਆ ਜਪੀਆ ਜੋਵੇ,
ਜਿਹੜਾ ਕੋਈ ਹਟੀ ਤਪੀ ਹੋਵੇ ਭਾਵ ਅੰਮ੍ਰਿਤ ਵੇਲੇ ਉੱਠੇ, ਨਿਤਨੇਮ ਕਰੇ, ਗੁਰੂ ਕੀ ਸੇਵਾ ਦਾ ਤਪ ਕਰੇ, ਕੋਈ ਐਸਾ ਸਿੰਘ ਸੂਰਮਾ ਹੋਵੇ,
ਰਹਿਤਵਾਨ ਸਚਿਆਰ ਪੀ ਹੋਵੇ,
ਜਿਹੜਾ ਗੁਰੂ ਕੀ ਰਹਿਤ ਮਰਿਆਦਾ ਦਾ ਪਾਲਣ ਵੀ ਕਰਦਾ ਹੋਵੇ, ਸੱਚਾ ਸੁੱਚਾ ਵੀ ਹੋਵੇ, ਸਚਿਆਰ ਹੋਵੇ। ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾ ਸਵਾਲ ਹੀ ਇਹ ਕੀਤਾ, ਕਿਵ ਸਚਿਆਰਾ ਹੋਈਏ, ਕਿਵ ਕੂੜਾ ਟੁੱਟੈ ਪਾਲ, ਕਿ ਸਚਿਆਰ ਕਿਵੇਂ ਬਣੇ। ਸਾਡੀ ਮੰਜ਼ਿਲ ਹੀ ਇਹ ਹੈ ਵੀ ਅਸੀਂ ਸਚਿਆਰ ਬਣਨਾ ਹੈ, ਹਜੇ ਕੂੜਿਆਰ ਆ। ਕੂੜਿਆਰ ਉਦੋਂ ਤੱਕ ਹੁੰਦੇ ਆ ਜਦੋਂ ਸੰਸਾਰ ਤੱਕ ਜੁੜੇ ਆ। ਜਦੋਂ ਬੰਦਾ ਨਿਰੰਕਾਰ ਨਾਲ ਜੁੜ ਜਾਂਦਾ ਫਿਰ ਸਚਿਆਰ ਹੋ ਜਾਂਦਾ। ਸੋ ਜਦੋਂ ਸੰਸਾਰ ਨਾਲ ਜੁੜਾਂਗੇ ਕੂੜਿਆਰ ਕਹਿਲਾਵਾਂਗੇ, ਜਦੋਂ ਨਿਰੰਕਾਰ ਨਾਲ ਜੁੜਾਂਗੇ ਸਚਿਆਰ ਕਹਿਲਾਵਾਂਗੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਕਹਿੰਦੇ ਜਿਹੜਾ ਪਰਮਾਤਮਾ ਦੇ ਹੁਕਮ ਵਿੱਚ ਪਰਮਾਤਮਾ ਦੇ ਭਾਣੇ ਵਿੱਚ ਚੱਲਦਾ, ਅਸਲ ਵਿੱਚ ਉਹੀ ਸਚਿਆਰ ਹੈ, ਹੋਰ ਕੋਈ ਵੀ ਨਹੀਂ। ਸੋ ਬਾਬਾ ਗੁਰਬਖਸ਼ ਸਿੰਘ ਕਹਿੰਦੇ ਵੀ ਕੋਈ ਐਸਾ ਸਿੱਖ ਹੋਵੇ ਜਿਹੜਾ ਰਹਿਤ ਮਰਿਆਦਾ ਰੱਖਦਾ ਹੋਵੇ, ਜਿਹੜਾ ਕੋਈ ਸਚਿਆਰ ਹੋਵੇ,
ਪਰ ਸਵਾਰਥ ਇਤ ਦੇਹ ਸੋ ਲਾਵੇ,
ਜਿਹੜਾ ਪਰ ਸਵਾਰਥ ਦੂਸਰੇ ਦੇ ਭਲੇ ਵਾਸਤੇ ਆਪਣਾ ਸਰੀਰ ਲਾ ਦੇਵੇ,
ਵਾਂਗ ਤਾਰੂ ਸਿੰਘ ਤੁਰਕਨ ਗਲਾਵੇ,
ਜਿਹੜਾ ਭਾਈ ਤਾਰੂ ਸਿੰਘ ਦੀ ਤਰ੍ਹਾਂ ਖੋਪੜ ਤੇ ਉਤਰਵਾ ਲਵੇ ਪਰ ਸਿੱਖੀ ਨਾ ਛੱਡੇ, ਤੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਤਰ੍ਹਾਂ ਤੁਰਕਾਂ ਨੂੰ ਗਾਲ ਦੇਵੇ।
ਸੋ ਸਿੰਘਨ ਸੁਣਿਆ ਸੇ ਕਹਿਓ,
ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਜੀ ਦਾ ਬਚਨ ਸੁਣ ਕੇ ਸਿੰਘ ਕਹਿਣ ਲੱਗੇ,
ਤੁਮ ਤੈ ਸਿੱਖ ਭਲੋ ਕੋ ਪਇਓ,
ਕਿ ਜਥੇਦਾਰ ਜੀ ਤੁਹਾਡੇ ਤੋਂ ਵੱਡਾ ਸੂਰਬੀਰ ਯੋਧਾ ਕਿਹੜਾ, ਕਿਉਂਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਹੰਗ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ, ਜਿਸ ਮਿਸਲ ਦੇ ਬਾਬਾ ਦੀਪ ਸਿੰਘ ਪਹਿਲੇ ਮੁਖੀ ਸੀ, ਉਸੇ ਮਿਸਲ ਦੇ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਦੂਸਰੇ ਮੁਖੀ ਹੋਏ, ਤੇ ਦਮਦਮੀ ਟਕਸਾਲ ਦੇ ਵੀ ਦੂਸਰੇ ਮੁਖੀ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਜੀ ਹੋਏ। ਉਹ ਮਹਾਨ ਸ਼ਹੀਦ इस करके सिंह कहंदे जथेदार जी तुहाडे तो वड्डा सचियार तुहाडे तो वड्डा हठी तपी होर कौन हो सकदा है।
ऐसी शक्त और किस माहे
तुहाडे वर्गी भगती दे विचो निकली हुई शक्ति दुनिया दे तख्ते ते किसे होर कोल नहीं।
पूजा पुकार जिस सच्ची दरगाहे
तुसी पुकार करोगे तुहाडी पुकार खुदा दी सच्ची दरगाह विच सुनी जावेगी। सच है अज भी जेड़ा शहीदां दे स्थानां ते नमस्कार करदा धन बाबा दीप सिंह जी दा स्थान अमृतसर साहिब दी धरती ते गुरु राम दा सच्चे पातशाह दी परिक्रमा विच बाबा दीप सिंह जी दा शहीदी बुंगा ਉੱਥੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦਾ ਸ਼ਹੀਦੀ ਬੁੰਗਾ। ਖਾਲਸਾ ਜੀ ਜਿਹੜਾ ਵੀ ਸ਼ਹੀਦਾਂ ਦੇ ਅਸਥਾਨਾਂ ਤੇ ਜਾ ਕਰਕੇ ਨਮਸਕਾਰਾਂ ਕਰਦਾ ਸ਼ਹੀਦ ਖੁਦਾ ਦੀ ਦਰਗਾਹ ਵਿੱਚ ਖੁਦਾ ਦੇ ਸਾਹਮਣੇ ਪੁਕਾਰ ਕਰਕੇ ਸਿੱਖ ਦੀ ਝੋਲੀ ਵਿੱਚ ਦਾਤ ਜ਼ਰੂਰ ਪਾਉਂਦੇ ਨੇ ਤੇ ਇਸੇ ਕਰਕੇ ਅੱਜ ਵੀ ਬਾਬਾ ਦੀਪ ਸਿੰਘ ਬਾਬਾ ਗੁਰਬਖਸ਼ ਸਿੰਘ ਹੋਣਾ ਦੇ ਅਸਥਾਨ ਤੇ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ ਕਿਉਂਕਿ ਸ਼ਹੀਦਾਂ ਦੀਆਂ ਰਹਿਮਤਾਂ ਵਰਤਦੀਆਂ। ਸੋ ਸਿੰਘ ਕਹਿਣ ਲੱਗੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਕਿ ਤੁਹਾਡੇ ਕੋਲ ਭਗਤੀ ਦੇ ਵਿੱਚੋਂ ਨਿਕਲੀ ਸ਼ਕਤੀ ਹੈ ਤੁਹਾਡੀ ਪੁਕਾਰ ਖੁਦਾ ਦੀ ਸੱਚੀ ਦਰਗਾਹ ਵਿੱਚ ਸੁਣੀ ਜਾਵੇਗੀ।
ਦੋਹਰਾ ਸੋ ਸੁਣ ਸਿੰਘ ਜੀ ਮੰਨ ਲਈ ਹੱਥ ਜੋਰ ਸਿਰ ਨਾਏ।
ਜਦੋਂ ਗੁਰੂ ਕੇ ਖਾਲਸੇ ਪੰਥ ਨੇ ਇਸ ਤਰ੍ਹਾਂ ਬਚਨ ਕੀਤਾ ਬਾਬਾ ਗੁਰਬਖਸ਼ ਸਿੰਘ ਜੀ ਨੇ ਦੋਵੇਂ ਹੱਥ ਜੋੜ ਕੇ ਪੰਥ ਦੇ ਸਨਮੁਖ ਸੀਸ ਝੁਕਾ ਕਰਕੇ ਉਸੇ ਬਚਨ ਨੂੰ ਸੱਚ ਕਰਕੇ ਮੰਨਿਆ।
ਖਾਲਸਾ ਅੱਗੇ ਜੋੜ ਹੱਥ ਗਾਨਾ ਲਇਓ ਬੰਧਾਏ।
ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਕਹਿੰਦੇ ਖਾਲਸਾ ਜੀ ਅੱਜ ਅਹਿਮਦ ਸ਼ਾਹ ਅਬਦਾਲੀ ਦਾ ਮੁਕਾਬਲਾ ਹੀ ਨਹੀਂ ਕਰਨਾ ਬਲਕਿ ਆ ਗੁਰੂ ਕੇ ਸਿੰਘ ਨੇ ਹੁਣ ਮੌਤ ਦੀ ਲਾੜੀ ਵੀ ਵਿਆਹਣੀ। ਇਸ ਕਰਕੇ ਖਾਲਸਾ ਜੀ ਜਿਵੇਂ ਅੱਜ ਕਿਸੇ ਦਾ ਵਿਆਹ ਹੋਵੇ ਵਿਆਹ ਵਾਲੇ ਦਿਨ ਲਾੜੇ ਦੇ ਹੱਥ ਵਿੱਚ ਗਾਨਾ ਬੰਨਿਆ ਜਾਂਦਾ। ਕਹਿੰਦੇ ਬਾਬਾ ਗੁਰਬਖਸ਼ ਸਿੰਘ ਕਹਿੰਦੇ ਵੀ ਲਿਆਓ ਛੇਤੀ ਗਾਨਾ ਬੰਨੋ ਤੇ ਮੈਂ ਹੁਣ ਲਾੜੀ ਮੌਤ ਦੀ ਵਿਆਹਾਂਗਾ।
ਚੌਪਈ ਨਿਹੰਗ ਸਿੰਘ ਤਬ ਬਚਨ ਉਚਾਰਾ।
ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਫਿਰ ਗੁਰੂ ਕੇ ਸਿੰਘਾਂ ਨੂੰ ਬਚਨ ਕੀਤਾ। ਇਹ ਜਜ਼ਬਾ ਸੀ, ਇਹ ਹੌਸਲੇ ਸੀ ਵੀ ਸਾਹਮਣੇ ਮੌਤ ਚੜ ਕੇ ਆ ਰਹੀ ਹੋਵੇ ਤੇ ਖਾਲਸਾ ਜੀ ਜਿਹਦੇ ਸਾਹਮਣੇ ਮੌਤ ਹੋਵੇ ਉਹਨੂੰ ਖੁਸ਼ੀਆਂ ਨਹੀਂ ਚੇਤੇ ਰਹਿੰਦੀਆਂ। ਪਰ ਬਾਬਾ ਗੁਰਬਖਸ਼ ਸਿੰਘ ਐਸੇ ਮਹਾਨ ਸ਼ਹੀਦ ਹੋਏ ਜਿਹੜੇ ਮੌਤ ਨੂੰ ਵੇਖ ਕੇ ਘਬਰਾਏ ਨਹੀਂ, ਕਹਿੰਦੇ ਮੈਂ ਤੇ ਹੁਣ ਲਾੜਾ ਬਣ ਕੇ ਆ ਲਾੜੀ ਮੌਤ ਦੀ ਵਿਆਹਾਂਗਾ।
ਐ ਗੁਰਮੁਖ ਜੋ ਸਿੰਘ ਪਿਆਰਾ
ਤੇ ਗੁਰੂ ਕੇ ਸਿੰਘਾਂ ਨੂੰ ਫਿਰ ਬਚਨ ਕਰਕੇ ਪੁੱਛਦੇ ਆ ਵੀ ਕੋਈ ਗੁਰੂ ਕਾ ਪਿਆਰਾ ਸਿੰਘ ਹੈਗਾ।
ਕਰੇ ਤਿਆਰੀ ਹਮ ਸੰਗ ਸੋਏ
ਜਿਹੜਾ ਮੇਰੇ ਨਾਲ ਜੰਗ ਦੇ ਮੈਦਾਨ ਵਿੱਚ ਲੜਨ ਵਾਸਤੇ ਤਿਆਰੀ ਕਰ ਲਵੇ।
ਮੈਂ ਲਾੜੋ ਵਹਿ ਸਰਬਾਲੋ ਹੋਏ।
ਖਾਲਸਾ ਜੀ ਜਿਹੜਾ ਵੀ ਜੰਗ ਦੇ ਮੈਦਾਨ ਵਿੱਚ ਮੇਰੇ ਨਾਲ ਜੂਝੇਗਾ ਮੈਂ ਲਾੜਾ ਹੋਵਾਂਗਾ ਤੇ ਉਹ ਮੇਰਾ ਸਰਬਾਲਾ ਹੋਵੇਗਾ। ਜਿਸ ਤਰ੍ਹਾਂ ਖਾਲਸਾ ਜੀ ਵਿਆਹ ਦੇ ਵਿੱਚ ਲਾੜੇ ਦੇ ਨਾਲ ਸਰਬਾਲਾ ਹੁੰਦਾ ਨਾ, ਬਾਬਾ ਗੁਰਬਖਸ਼ ਸਿੰਘ ਕਹਿੰਦੇ ਮੈਂ ਲਾੜਾ ਬਣਾਂਗਾ, ਸਭ ਤੋਂ ਪਹਿਲਾਂ ਮੈਂ ਸ਼ਹੀਦੀ ਪਾਵਾਂਗਾ ਤੇ ਮੇਰੇ ਨਾਲ ਜਿਹੜਾ ਸ਼ਹੀਦ ਹੋਵੇਗਾ ਉਹ ਸਰਬਾਲਾ ਹੋਵੇਗਾ।
ਸੁਣਤ ਬਚਨ ਸਿੰਘ ਕਈ ਖਲੋਏ।
ਜਦੋਂ ਬਾਬਾ ਗੁਰਬਖਸ਼ ਸਿੰਘ ਜੀ ਦਾ ਬਚਨ ਸੁਣ ਕੇ ਗੁਰੂ ਕੇ ਸਿੰਘ ਕਹਿੰਦੇ ਸਾਰੇ ਖੜੇ ਹੋ ਗਏ, ਇੱਕ ਵੀ ਨਾ ਬੈਠਿਆ ਰਿਹਾ। 30 ਸਿੰਘ ਸੀ, 30 ਦੇ 30 ਖੜੇ ਹੋ ਗਏ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਕਿ ਅਸੀਂ ਸਰਬਾਲਾ ਬਣ ਕੇ ਤੁਹਾਡੇ ਨਾਲ ਜੰਗ ਦੇ ਮੈਦਾਨ ਵਿੱਚ ਸ਼ਹੀਦੀਆਂ ਪਾਵਾਂਗੇ।
ਕਰ ਕੁਰਨਸ਼ ਸਿੰਘ ਚਰਨ ਪਰਸੋਏ
ਤੇ ਖਾਲਸਾ ਜੀ ਦੋਵੇਂ ਹੱਥ ਜੋੜ ਕੇ ਬਾਬਾ ਗੁਰਬਖਸ਼ ਸਿੰਘ ਨੂੰ ਨਮਸਕਾਰ ਕਰਕੇ ਚਰਨਾਂ ਤੇ ਨਮਸਕਾਰਾਂ ਕੀਤੀਆਂ।
ਹੁਣ ਸਿੰਘਨ ਤਬਿਆ ਸੀ ਉਚਾਰਾ
ਤੇ ਗੁਰੂ ਕਿਆ ਸਿੰਘਾ ਬਾਬਾ ਗੁਰਬਖਸ਼ ਸਿੰਘ ਜੀ ਨੂੰ ਵੇਖ ਕੇ ਬਚਨ ਕੀਤਾ।
ਹਮ ਚਾਹਤ ਤੇ ਬਚਨ ਤੁਮਾਰਾ
ਕਹਿੰਦੇ ਬਾਬਾ ਜੀ ਅਸੀਂ ਤਾਂ ਪਹਿਲਾਂ ਹੀ ਚਾਹੁੰਦੇ ਸੀ ਵੀ ਤੁਸੀਂ ਸਾਨੂੰ ਹੁਕਮ ਕਰ ਦਿਓ ਤੇ ਅਸੀਂ ਸ਼ਹੀਦੀਆਂ ਪਾਈਏ। ਅਸੀਂ ਤਾਂ ਤੁਹਾਡੇ ਬਚਨ ਨੂੰ ਪਹਿਲਾਂ ਹੀ ਸੁਣਨ ਵਾਸਤੇ ਤਰਸ ਰਹੇ ਸਾਂ, ਤੁਸੀਂ ਬਚਨ ਕਰ ਦਿੱਤਾ, ਹੁਣ ਤਾਂ ਅਸੀਂ ਤੁਹਾਡੇ ਨਾਲ ਹੀ ਸਿਰ ਧੜਦੀ ਬਾਜੀ ਲਾ ਕਰਕੇ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੇ ਘਰ ਦੇ ਲੇਖੇ ਆਪਣੇ ਸਰੀਰ ਲਾਵਾਂਗੇ।
ਸਿੰਘਨ ਦੇਖ ਸਿੰਘ ਔਰ ਭਏ ਖੜੇ।
ਇਸ ਤਰ੍ਹਾਂ ਖਾਲਸਾ ਜੀ ਜਦੋਂ ਇੱਕ ਸਿੰਘ ਫਿਰ ਦੋ ਸਿੰਘ ਫਿਰ ਤਿੰਨ ਫਿਰ ਚਾਰ ਵੇਖਦੇ ਵੇਖਦੇ ਸਾਰੇ ਸਿੰਘ ਹੀ ਸ਼ਹੀਦੀਆਂ ਪਾਉਣ ਲਈ ਖੜੇ ਹੋ ਗਏ।
ਤੁਮ ਲਾੜੇ ਹਮ ਹੋਏ ਜੰਜ ਚੜੇ
ਤੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਾਰੇ ਗੁਰੂ ਕੇ ਸਿੰਘ ਹੱਸ ਕੇ ਕਹਿੰਦੇ ਬਾਬਾ ਜੀ ਤੁਸੀਂ ਲਾੜਾ ਬਣੋ ਅਸੀਂ ਤੁਹਾਡੇ ਬਰਾਤੀ ਬਣਾਂਗੇ। ਇਹ ਖਾਲਸਾ ਜੀ ਹੌਸਲਾ ਸੀ, ਜਜ਼ਬਾ ਸੀ ਕਿ ਮੌਤ ਨੂੰ ਮਖੌਲ ਕਰ ਰਹੇ ਨੇ ਗੁਰੂ ਕੇ ਸਿੰਘ। ਜਦੋਂ ਮੌਤ ਆਉਂਦੀ ਹੈ ਕਿਸੇ ਨੂੰ ਹਾਸੇ ਨਹੀਂ ਸੁੱਜਦੇ, ਪਰ ਇਹ ਗੁਰੂ ਕੇ ਸਿੰਘ ਹੀ ਆ ਜਿਹੜੇ ਮੌਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕਰਕੇ ਵੀ ਆਪਸ ਵਿੱਚ ਇੱਕ ਦੂਸਰੇ ਨਾਲ ਮੌਤ ਨੂੰ ਮਖੌਲ ਕਰਦੇ ਨੇ, ਮੌਤ ਨੂੰ ਵੀ ਹਾਸੇ ਕਰਦੇ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਨੂੰ ਕਹਿੰਦੇ ਤੁਸੀਂ ਲਾੜਾ ਬਣੋ, ਅਸੀਂ ਸਰਬਾਲੇ ਬਣਾਂਗੇ, ਬਰਾਤੀ ਬਣਾਂਗੇ ਤੇ ਅੱਜ ਸਾਰੀ ਲਾੜੀ ਮੌਤ ਦੀ ਵਿਆਹਾਂਗੇ।
ਤਬ ਨਿਹੰਗ ਸਿੰਘ ਐਸੇ ਕਹਿਓ।
ਉਦੋਂ ਫਿਰ ਬਾਬਾ ਗੁਰਬਖਸ਼ ਸਿੰਘ ਨਿਹੰਗ ਸਿੰਘ ਨੇ ਬਚਨ ਕੀਤਾ,
ਯਾ ਕੋ ਫਲ ਜਨਮ ਆਗੈ ਲਹਿਓ।
ਬਾਬਾ ਗੁਰਬਖਸ਼ ਸਿੰਘ ਕਹਿੰਦੇ ਜਿਹੜਾ ਵੀ ਇਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੇ ਲੇਖੇ ਤਨ ਲਾਵੇਗਾ, ਜਿਹੜਾ ਸ਼ਹੀਦੀ ਪਾਵੇਗਾ, ਉਹਦਾ ਫਲ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਅਗਲੇ ਜਨਮ ਵਿੱਚ ਉਹਨੂੰ ਜ਼ਰੂਰ ਮਿਲੇਗਾ।
ਸੀਸ ਲਾਏ ਹਮ ਕਰੇ ਬਿਆਹੇ।
ਜਿਹੜਾ ਵੀ ਸਿਰ ਲਾ ਕਰਕੇ ਲਾੜੀ ਮੌਤ ਦੀ ਵਿਆਹੇਗਾ,
ਬਹੁ ਪਤਸ਼ਾਹੀ ਅਸੀਂ ਲੇਹੇ ਪ੍ਰਣਾਏ,
ਉਹਨੂੰ ਅਗਲੇ ਸਮੇਂ ਵਿੱਚ ਕਲਗੀਧਰ ਪਾਤਸ਼ਾਹ ਦੀ ਦਰਗਾਹੀ ਪਾਤਸ਼ਾਹੀ ਨਸੀਬ ਹੋਵੇਗੀ।
ਹਮਰਾ ਸੰਗ ਜੋ ਜਾਈ ਲੋਗ।
ਜਿਹੜਾ ਵੀ ਮੇਰੇ ਨਾਲ ਲਾੜੀ ਮੌਤ ਦੀ ਵਿਆਹਣ ਵਾਸਤੇ ਬਰਾਤੀ ਬਣੇਗਾ,
ਪਤਸ਼ਾਹੀਓ ਬਟੋ ਉਹ ਵੀ ਹੋਗ,
ਤੇ ਦੁਨੀਆਂ ਦੇ ਬਾਦਸ਼ਾਹਾਂ ਤੋਂ ਵੀ ਵੱਡਾ ਰੁਤਬਾ ਹਾਸਲ ਕਰ ਲਵੇਗਾ। ਖਾਲਸਾ ਜੀ, ਦੁਨੀਆਂ ਦੇ ਤਖਤੇ ਦੇ ਉੱਤੇ ਬਾਦਸ਼ਾਹਾਂ ਨੂੰ ਕੋਈ ਚੇਤੇ ਨਹੀਂ ਕਰਦਾ। ਜਿਹੜੇ ਬਾਦਸ਼ਾਹ ਕਿਸੇ ਰੱਬੀ ਪੁਰਸ਼ ਨੂੰ ਮਾਰਨਾ ਚਾਹੁੰਦੇ ਆ, ਉਹ ਬਾਦਸ਼ਾਹ ਇੱਕ ਸਮੇਂ ਤੱਕ ਹੁੰਦਾ ਹੈ, ਉਹਦੇ ਮਰਨ ਤੋਂ ਬਾਅਦ ਉਸ ਬਾਦਸ਼ਾਹ ਦੀ ਕੋਈ ਬਾਤ ਨਹੀਂ ਪੁੱਛਦਾ। ਪਰ ਜਿਹੜਾ ਕੋਈ ਸ਼ਹੀਦ ਹੋ ਕੇ ਆਪਣੇ ਤਨ ਦਾ ਲਹੂ ਧਰਤੀ ਤੇ ਡੋਲਦਾ, ਜਿਸ ਧਰਤੀ ਦੇ ਉੱਤੇ ਕਿਸੇ ਦੇ ਸਰੀਰ ਦਾ ਲਹੂ ਡੁੱਲਿਆ ਹੋਵੇ, ਉਹ ਸਰੀਰ ਦੇ ਲਹੂ ਨੂੰ ਕੋਈ ਮਿਟਾਉਣ ਦੀ ਤਾਕਤ ਨਹੀਂ ਰੱਖਦਾ। ਇਹੋ ਕਾਰਨ ਹੈ ਵੀ ਜਿਹੜਾ ਔਰੰਗਜ਼ੇਬ ਜਿਸ ਲਾਲ ਕਿਲੇ ਦੇ ਉੱਤੇ ਬੈਠ ਕਰਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਹਸਤੀ ਨੂੰ ਮਟਾਉਣਾ ਚਾਹੁੰਦਾ ਸੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਆਵਾਜ਼ ਬੰਦ ਕਰਨੀ ਚਾਹੁੰਦਾ ਸੀ, ਉਹ ਔਰੰਗਜ਼ੇਬ ਦਾ ਨਾਮੋ ਨਿਸ਼ਾਨ ਨਹੀਂ, ਉਹ ਲਾਲ ਕਿਲੇ ਦੀਆਂ ਕੰਧਾਂ ਸੁਣੀਆਂ ਪਈਆਂ। ਪਰ ਖਾਲਸਾ ਜੀ, ਅੱਜ ਭਾਰਤ ਦੀ ਧਰਤੀ ਤੇ ਜਿਹੜੇ ਲਾਲ ਕਿਲੇ ਦੇ ਉੱਤੋਂ ਗੁਰੂ ਤੇਗ ਬਹਾਦਰ ਜੀ ਨੂੰ ਖਤਮ ਕਰਨ ਦੇ ਫਤਵੇ ਜਾਰੀ ਹੋਏ ਸੀ, ਅੱਜ ਦੇ ਦਿਨ ਭਾਰਤ ਦੀ ਧਰਤੀ ਤੇ ਉਸੇ ਲਾਲ ਕਿਲੇ ਦੇ ਉੱਤੇ ਗੁਰੂ ਖਾਲਸਾ ਪੰਥ ਦੇ ਨਿਸ਼ਾਨ ਸਾਹਿਬਾਂ ਦੀ ਤਾਬਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਗੁਰੂ ਤੇਗ ਬਹਾਦਰ ਦੇ ਨਾਮ ਦੀਆਂ ਗੁੰਜਾਰਾਂ ਪੈ ਰਹੀਆਂ। ਤੇ ਜਿਹੜਾ ਔਰੰਗਜ਼ੇਬ ਤਖ਼ਤ ਤੇ ਬੈਠ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦਾ ਸੀ, ਉਸ ਔਰੰਗਜ਼ੇਬ ਦਾ ਕੋਈ ਨਾਮ ਨਹੀਂ ਲੈ ਰਿਹਾ, ਪਰ ਲਾਲ ਕਿਲੇ ਦੀ ਕੱਲੀ ਕੱਲੀ ਕੰਧ ਦੇ ਵਿੱਚ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦੀਆਂ ਗੁੰਜਾਰਾਂ ਪੈ ਰਹੀਆਂ। ਇਸੇ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦਾ, ਮੀਰ ਮੰਨੂ ਦਾ, ਮੱਸੇ ਰੰਗੜ ਦਾ ਖਾਲਸਾ ਜੀ ਕੋਈ ਨਾਮ ਨਹੀਂ ਪੁੱਛਦਾ, ਖਾਨ ਬਹਾਦਰ ਨੂੰ ਕੋਈ ਪੁੱਛਦਾ ਨਹੀਂ, ਪਰ ਧੰਨ ਬਾਬਾ ਦੀਪ ਸਿੰਘ ਨੂੰ ਅੱਜ ਵੀ ਸਿਰ ਚੁੱਕਦਾ, ਧੰਨ ਭਾਈ ਤਾਰੂ ਸਿੰਘ ਨੂੰ ਅੱਜ ਵੀ ਸਿਰ ਝੁਕਦਾ, ਧੰਨ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲ ਦਾਸ ਨੂੰ ਅੱਜ ਵੀ ਸਿਰ ਝੁਕਦਾ, ਤੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਅੱਜ ਵੀ ਸਿਰ ਝੁਕਦਾ। ਜਿਹੜਾ ਸ਼ਹੀਦ ਹੁੰਦਾ, ਸ਼ਹੀਦ ਦੀ ਐਸੀ ਹਸਤੀ ਹੁੰਦੀ ਹੈ ਸਦਾ ਸਦਾ ਦੁਨੀਆਂ ਦੇ ਤਖਤੇ ਤੇ ਕਾਇਮ ਰਹਿੰਦੀ ਹੈ।
ਦੋਹਰਾ ਸਰਮ ਸਮਰ ਸੀਸ ਸਨਮੁਖ ਦਏ ਹੋਏ ਭੂਪ ਪਾਏ ਬਡਰਾਜ।
ਤੇ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਵੀ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਸਨਮੁਖ ਹੋ ਕਰਕੇ ਧਰਮ ਵਾਸਤੇ ਸਿਰ ਧੜਦੀ ਬਾਜੀ ਲਾਉਂਦਾ, ਉਹ ਸਮੇਂ ਦੇ ਵਿੱਚ ਪਾਤਸ਼ਾਹ ਬਾਦਸ਼ਾਹ ਤੋਂ ਵੀ ਵੱਡਾ ਕਹਿਲਾਉਂਦਾ।
ਉਸ ਸਤੋਤਰ ਚੰਡੀ ਮੈਂ ਕਹੀ ਸ਼੍ਰੀ ਸਤਿਗੁਰ ਮੁਖ ਵਾਜ।
ਇਹ ਬਚਨ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਸਤੋਤਰ, ਚੰਡੀ ਚਰਿੱਤਰ ਦੇ ਵਿੱਚ ਆਪ ਕੀਤਾ ਹੈ।
ਜੋ ਪਈ ਸਮਰ ਸਮੋਹੇ ਸੀਸ ਤੋਪੈ ਚੜਾਵੈ,
ਸਮਰ ਸਮੋਹੇ ਸੀਸ ਤੋਪਾਹੇ ਚੜਾਵੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਵੀ ਜੰਗ ਦੇ ਮੈਦਾਨ ਵਿੱਚ ਜੇ ਕੋਈ ਸੂਰਮਾ ਸਾਹਮਣੇ ਹੋ ਕਰਕੇ ਆਪਣੇ ਸਿਰ ਧੜਦੀ ਬਾਜੀ ਲਾਉਂਦਾ ਹੈ,
ਮਹਾਭੂਪ ਹੋਇਆ ਉਤਰੈ ਰਾਜ ਪਾਵੈ,
ਤੇ ਬਾਦਸ਼ਾਹਾਂ ਦੇ ਬਾਦਸ਼ਾਹਾਂ ਤੋਂ ਵੀ ਵੱਡਾ ਰੁਤਬਾ ਹਾਸਲ ਹੁੰਦਾ, ਤੇ ਦੁਨੀਆਂ ਦੇ ਬਾਦਸ਼ਾਹ ਉਸ ਸ਼ਹੀਦ ਦੇ ਤਖ਼ਤ ਦੇ ਸਾਹਮਣੇ ਆ ਕੇ ਝੁੱਕ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਜੀ ਦੇ ਤਖ਼ਤ ਦੇ ਸਾਹਮਣੇ ਗੁਰਦੁਆਰਾ ਸੀਸਗੰਜ ਸਾਹਿਬ ਅੱਜ ਵੀ ਮੱਥਾ ਟੇਕਣ ਵਾਲਿਆਂ ਦੀ ਲਾਈਨ ਨਹੀਂ ਟੁੱਟਦੀ। ਉਸੇ ਤਰ੍ਹਾਂ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਉਹਨਾਂ ਦੇ ਸ਼ਹੀਦੀ ਬੁੰਗਿਆਂ ਤੇ ਨਮਸਕਾਰਾਂ ਕਰਨ ਵਾਲਿਆਂ ਦੀ ਗਿਣਤੀ ਨਹੀਂ ਗਿਣੀ ਜਾਂਦੀ। ਸੋ ਕਲਗੀਧਰ ਜੀ ਕਹਿੰਦੇ, ਜਿਹੜਾ ਜੰਗ ਦੇ ਮੈਦਾਨ ਵਿੱਚ ਸਨਮੁਖ ਹੋ ਕੇ ਸਿਰ ਧੜਦੀ ਬਾਜੀ ਲਾਉਂਦਾ, ਬਾਦਸ਼ਾਹ ਤੋਂ ਵੀ ਵੱਡਾ ਰੁਤਬਾ ਪ੍ਰਾਪਤ ਹੁੰਦਾ ਹੈ।
ਓਏ ਸਤ ਤਿਮ ਜਿਮ ਗੁਰ ਆਖਾ।
ਸੋ ਭਾਈ ਰਤਨ ਸਿੰਘ ਭੰਗੂ ਕਹਿੰਦੇ, ਜੋ ਕਲਗੀਆਂ ਵਾਲੇ ਨੇ ਬਚਨ ਕੀਤੇ ਉਹ ਸਦਾ ਅਟਲ ਰਹਿਣਗੇ।
ਇਹੀ ਬਚਨ ਗੁਰਬਖਸ਼ ਸਿੰਘ ਪਾਖਾ।
ਇਹੀ ਬਚਨ ਅੱਜ ਬਾਬਾ ਗੁਰਬਖਸ਼ ਸਿੰਘ ਜੀ ਨੇ ਸਿੰਘਾਂ ਨੂੰ ਯਾਦ ਕਰਾਇਆ।
ਤਉ ਲੋ ਪੁਜਿਓ ਸ਼ਾਹ ਆਏ ਲਾਹੌਰ।
ਖਾਲਸਾ ਜੀ ਉਧਰੋਂ ਕਾਬਲ ਤੋਂ ਚੱਲ ਕੇ ਅਹਿਮਦ ਸ਼ਾਹ ਅਬਦਾਲੀ ਹੁਣ ਲਾਹੌਰ ਪਹੁੰਚ ਗਿਆ।
ਚੱਲਿਓ ਚਹਿਤ ਥੋ ਦਿੱਲੀ ਔਰ,
ਕਿਉਂਕਿ ਅਹਿਮਦ ਸ਼ਾਹ ਅਬਦਾਲੀ ਨਜੀਬ ਖਾਂ ਦੀ ਮਦਦ ਵਾਸਤੇ ਦਿੱਲੀ ਜਾਣਾ ਚਾਹੁੰਦਾ ਸੀ।
ਸ੍ਰੀ ਅੰਮ੍ਰਿਤਸਰ ਸਿੰਘ ਉਨ ਸੁਣੇ।
ਤੇ ਖਾਲਸਾ ਜੀ ਜਦੋਂ ਅਬਦਾਲੀ ਨੂੰ ਪਤਾ ਲੱਗਾ ਵੀ ਅਕਾਲ ਤਖ਼ਤ ਸਾਹਿਬ ਵਿਖੇ ਗੁਰੂ ਕਾ ਖਾਲਸਾ ਪੰਥ ਕਤਰਤ ਹੋਇਆ ਹੈ,
ਪਰਿਓ ਚਹਤ ਸੋ ਪਰ ਉਨੇ,
ਤੇ ਅਬਦਾਲੀ ਕਹਿੰਦਾ ਵੀ ਦਿੱਲੀ ਜਾਣ ਤੋਂ ਪਹਿਲਾਂ ਇਹਨਾਂ ਗੁਰੂ ਕਿਆ ਸਿੰਘਾਂ ਦੇ ਨਾਲ ਟਾਕਰਾ ਕਰ ਲਈਏ।
ਸੁਣ ਆਵਾਈ ਕੰਮ ਦਿਲ ਨੱਠ ਗਏ।
ਖਾਲਸਾ ਜੀ ਜਦੋਂ ਪੰਜਾਬ ਦੇ ਲੋਕ ਆਮ ਲੋਕਾਈ ਨੂੰ ਪਤਾ ਲੱਗਾ ਵੀ ਅਬਦਾਲੀ ਆ ਰਿਹਾ, ਕੁਝ ਲੋਕ ਵਾਪਸ ਇੱਧਰ ਉੱਧਰ ਚਲੇ ਗਏ, ਲੁਕ ਗਏ।
ਗੁਰਬਖਸ਼ ਸਿੰਘ ਸਗਵਾ ਤੋਰ ਦਏ।
ਕਹਿ ਲੋ ਕਿ ਬਾਬਾ ਗੁਰਬਖਸ਼ ਸਿੰਘ ਜੀ ਨੇ ਖੁਦ ਹੀ ਆਮ ਲੋਕਾਂ ਨੂੰ ਕਹਿ ਦਿੱਤਾ ਕਿ ਹੁਣ ਇੱਥੇ ਜੰਗ ਹੋਣਾ ਤੇ ਤੁਸੀਂ ਅੰਮ੍ਰਿਤਸਰ ਦੀ ਧਰਤੀ ਛੱਡ ਕੇ ਚਲੇ ਜਾਓ।
ਉਤੇ ਭੁਜੰਗੀ ਜੋ ਗੁਰਲਾ,
ਤੇ ਜਿਹੜੇ ਗੁਰੂ ਕੇ ਭੁਜੰਗੀ ਗੁਰੂ ਕੇ ਸਿੰਘ ਸੂਰਮੇ ਸਨ,
ਹੋਣ ਸ਼ਹੀਦ ਕਿਛ ਰਹੇ ਸਿੰਘ ਨਾਲ,
ਉਹ ਸ਼ਹੀਦੀਆਂ ਪਾਉਣ ਵਾਸਤੇ ਬਾਬਾ ਗੁਰਬਖਸ਼ ਸਿੰਘ ਦੇ ਨਾਲ ਡਟ ਗਏ।
ਕਿਸੇ ਪੁਸ਼ਾਕ ਥੀ ਨੀਲੀ ਸਜਾਈ,
ਕਿਸੇ ਨੇ ਤਨ ਦੇ ਉੱਤੇ ਨੀਲਾ ਬਾਣਾ ਧਾਰਨ ਕੀਤਾ,
ਕਿਨੈ ਸੇਤ ਕਿਸੇ ਕੇਸਰੀ ਰੰਗਵਾ,
ਕਿਸੇ ਗੁਰੂ ਕੇ ਸਿੰਘ ਨੇ ਸਫੇਦ ਬਾਣਾ ਪਾਇਆ ਤੇ ਕਿਸੇ ਗੁਰੂ ਕੇ ਸਿੰਘ ਨੇ ਕੇਸਰੀ ਬਾਣਾ ਪਾਇਆ। ਇਸ ਤਰ੍ਹਾਂ ਸਾਰੇ ਪੁਸ਼ਾਕੇ ਤਨ ਤੇ ਸਜਾ ਕੇ ਸ਼ਹੀਦੀਆਂ ਪਾਉਣ ਦੀ ਤਿਆਰੀ ਕਰਦੇ, ਤੇ ਜੋ ਬਾਬਾ ਗੁਰਬਖਸ਼ ਸਿੰਘ ਜੀ ਨੇ ਕਿਹਾ, ਅੱਜ ਲਾੜੀ ਮੌਤ ਦੀ ਵਿਆਹਣੀ ਹੈ, ਗਾਨੇ ਬਣ ਕੇ ਸਿਹਰਾ ਬਣ ਕੇ ਫੇਰ ਹੀ ਵਿਆਹਾਂਗੇ, ਤੇ ਸਾਡੇ ਨਾਲ ਬਰਾਤੀ ਵੀ ਤਿਆਰ ਹੋ ਜਾਣ ਜਿਨ੍ਹਾਂ ਨੇ ਸ਼ਹੀਦੀਆਂ ਪਾਉਣੀਆਂ। ਸੋ ਇਸ ਤਰ੍ਹਾਂ ਮੌਤ ਨੂੰ ਗੁਰੂ ਕੇ ਸਿੰਘ ਮਖੌਲਾਂ ਕਰਦੇ। ਕਿਸ ਤਰ੍ਹਾਂ ਸ਼ਹੀਦੀ ਹੋਏਗੀ ਆਪਾਂ ਕੱਲ ਸਰਵਣ ਕਰਾਂਗੇ। ਆਓ ਇੱਕ ਵਾਰ ਧੰਨ ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕਰੀਏ। ਪਹਿਲਾਂ ਉਹਨਾਂ ਦੇ ਜੀਵਨ ਬਾਰੇ ਆਪ ਜੀ ਨਾਲ ਸਾਂਝ ਪਾਈ ਦਿੱਤੀ ਹੈ, ਪਰ ਸਤਿਗੁਰੂ ਦਾ ਅੱਜ ਪ੍ਰਕਾਸ਼ ਪੁਰਬ ਹੈ। ਇੱਕ ਵਾਰ ਪਿਆਰ ਨਾਲ ਭਿੱਜ ਕੇ ਗੁਰੂ ਤੇਗ ਬਹਾਦਰ ਜੀ ਨੂੰ ਆਵਾਜ਼ ਲਾਈਏ, ਕਿਉਂਕਿ ਮੈਂ ਅਕਸਰ ਬੇਨਤੀ ਕਰਦਾ ਜੋ ਕਲਗੀਆਂ ਵਾਲੇ ਨੇ ਬਚਨ ਕੀਤੇ ਵੀ ਤੇਗ ਬਹਾਦਰ ਸਿਮਰਿਆ ਘਰ ਨਾ ਉਹ ਨਿਦਾਵੈ ਧਾਏ। ਧਾਏ ਸ਼ਬਦ ਵਰਤਿਆ, ਆਏ ਨਹੀਂ ਵਰਤਿਆ। ਧਾਏ ਸ਼ਬਦ ਦਾ ਮਤਲਬ ਧਾਵਾ ਬੋਲ ਕੇ ਆ ਜਾਣਾ। ਖਾਲਸਾ ਜੀ ਜਿਹੜੀ ਚੀਜ਼ ਆ ਰਹੀ ਹੋਵੇ, ਕੋਈ ਸੱਜਣ ਮਿੱਤਰ ਘਰੇ ਆਇਆ ਹੋਵੇ ਨਾ, ਘਰ ਦੇ ਬੂਹੇ ਬੰਦ ਕਰ ਦੋ ਤੇ ਵਾਪਸ ਚਲਿਆ ਜਾਵੇਗਾ। ਪਰ ਜਦੋਂ ਕੋਈ ਕਿਸੇ ਤੇ ਧਾਵਾ ਬੋਲ ਕੇ ਚੜ੍ਹ ਕੇ ਜਾਂਦਾ ਸੀ ਨਾ, ਫਿਰ ਕਹਿੰਦੇ ਭਾਵੇਂ ਕਿਲੇ ਦੇ ਮਜ਼ਬੂਤ ਬੂਹੇ ਵੀ ਬੰਦ ਕੀਤੇ ਹੋਣ, ਜਿਹਨੇ ਧਾਵਾ ਬੋਲਿਆ ਹੋਵੇ ਉਹਨੂੰ ਕਿਲੇ ਦੀਆਂ ਕੰਧਾਂ ਵੀ ਰੋਕ ਨਹੀਂ ਸਕਦੀਆਂ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਸਿੱਖਾ ਜਦੋਂ ਤੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਮ ਲਵੇਂਗਾ, ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਭਾਵੇਂ ਤੂੰ ਵੀ ਨਾ ਚਾਹੁੰਦਾ ਹੋਵੇ, ਪਰ ਦੁਨੀਆ ਦੀਆਂ ਸੁੱਖ ਸਹੂਲਤਾਂ ਤੇਰੇ ਘਰ ਦੇ ਵਿੱਚ ਧਾਵਾ ਬੋਲ ਕੇ ਆ ਜਾਣਗੀ। ਸੋ ਆਓ ਇੱਕ ਵਾਰ ਸਾਰੀ ਪਿਆਰ ਦੇ ਨਾਲ ਪੜੋ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ
ਸਿਮਰਿਆ, ਤੇਗ ਬਹਾਦੁਰ ਸਿਮਰਿਆ,
ਕਰ ਨਾਉ ਨਿਧਿਆਵੈ ਧਾਏ, ਕਰ ਨਾਉ ਨਿਧਿਆਵੈ ਧਾਏ,
ਕਰ ਨਾਉ ਨਿਧਿਆਵੈ ਧਾਏ, ਕਰ ਨਾਉ ਨਿਧਿਆਵੈ ਧਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ,
ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ।
ਐਸੇ ਦੀਨ ਦਿਆਲ ਸਤਿਗੁਰੂ ਦੇ ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ। ਸੋ ਆਓ ਇਤਨੀ ਬੇਨਤੀ ਪ੍ਰਵਾਨ ਕਰਨੀ, ਬਹੁਤ ਹੀ ਸਤਿਕਾਰਯੋਗ ਭਾਈ ਸੁਖਪ੍ਰੀਤ ਸਿੰਘ ਹੋਣਾ ਦੇ ਢਾਡੀ ਜਥੇ ਪਾਸੋਂ ਵੀਰ ਰਸ 12 ਸਤਿਗੁਰੂ ਦੇ ਪ੍ਰਸੰਗ ਸਰਵਣ ਕਰੀਏ, ਤੇ ਜੋ ਪੰਥ ਪ੍ਰਕਾਸ਼ ਦੀ ਕਥਾ 3 ਮਹੀਨਿਆਂ ਤੋਂ ਇਸ ਸਥਾਨ ਤੇ ਚੱਲ ਰਹੀ ਸੀ ਉਹਦੀ ਸਮਾਪਤੀ ਪਰਸੋਂ ਸ਼ਨੀਵਾਰ ਨੂੰ ਇਸੇ ਸਮੇਂ ਇਸੇ ਸਥਾਨ ਤੇ ਕੀਤੀ ਜਾਵੇਗੀ। ਸ਼ੁਕਰਾਨਾ ਸਮਾਗਮ ਪ੍ਰਬੰਧਕਾਂ ਵੱਲੋਂ ਲਿਖਿਆ ਕਿਉਂਕਿ ਸ਼ਹੀਦਾਂ ਦੇ ਇਤਿਹਾਸ ਦੀ ਕਥਾ ਹੋਈ ਹੈ, ਸ਼ਹੀਦਾਂ ਦੀ ਕਿਰਪਾ ਤੋਂ ਬਿਨਾਂ ਹੋ ਨਹੀਂ ਸਕਦੀ। ਉਸ ਸਮਾਗਮ ਵਿੱਚ ਹਾਜ਼ਰੀਆਂ ਭਰਨੀਆਂ, ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ। ਆਓ ਸ਼ਬਦ ਦਾ ਜਾਪ ਕਰਕੇ ਫਤਿਹ ਦੀ ਸਾਂਝ ਪਾਈਏ। ਸਾਰੇ ਉਚਾਰਨ ਕਰੋ, ਹੇ ਅਚੁੱਤ ਹੇ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਹੇ ਸਰਬਮੈ ਦੁਖ ਭੰਜਨ
ਗੁਣਤਾਸ,
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੈ
ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ
ਹਾਰ,
ਹੇ ਸੰਤ ਹੇ ਕੇ ਸਦਾ ਸੰਗ
ਨਿਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੂ ਮੈਂ ਨਿਰਗੁਣ ਗੁਣ ਨਹੀਂ, ਨਾਨਕ ਦੀ ਜੈ ਨਾਮ ਦਾਨ
ਰੱਖਿਆ ਪਰੋਏ,
ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅਖਰ
ਹਰ ਮਨ ਬਸਤ
ਨਾਨਕ ਹੋਤ
ਨਿਹਾਲ,
ਕਥਾ ਨਿਤਾ ਪ੍ਰਤ ਹੋਤ ਹੈ ਸੁਨੋ ਸੋ ਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੈ ਕਲਿਆਣ,
ਨਾਨਕ ਗੁਰੂ ਗੋਬਿੰਦ ਸਿੰਘ ਜੀ
ਸਦਾ ਕਰੈ ਕਲਿਆਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।